चौपाई करती हूं सेवा समान बिताव जग कारज को हृदय न आवे इस विद बातर किते बिताए चरण कमल मन और लुभाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड़े भाग हन कि पतत पावन भगत वचल कृपा निधान सतगुरु धन धन श्री गुरु ग्रंथ साहिब जी महाराज गुरुदेव जी दे पवित्र पावन चरणा कमलां अंदर संध्या समय दे सजे हुए दीवाना च हाजरियां भर के जुड़ के कत्र हो के आप जी नता प्रति सतगुरां दा पवित्र पावन इतिहास आदि गुरु धन धन श्री गुरु नानक देव साहिब जी महाराज जी दा पवित्र इतिहास बहुत ही प्यार सत्कार श्रद्धा भावना सहित सरवण कर रहे दयानिध सतगुरु गुरु नानक साहिब जी महाराज जी की सेवा विच भाई लहणा जी हाजिर हन बड़ी भावना अदब सत्कार सहित सतगुरां की सेवा विच जुड़े हुए हैं। सतगुरां की सेवा करदियां अनोखे कौतक भाई लहणा जी नूं नजर आ रहे हैं। ਕੀ ਵੇਖਦੇ ਨੇ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਮਾਇਆ ਨੇ ਇਸਤਰੀ ਰੂਪ ਧਾਰਨ ਕੀਤਾ ਤੇ ਆ ਕੇ ਗੁਰੂ ਸਾਹਿਬ ਦੇ ਚਰਨ ਝਸ ਰਹੀ ਹੈ। ਭਾਈ ਲਹਿਣਾ ਜੀ ਨੇ ਜਿਸ ਵੇਲੇ ਵੇਖਿਆ ਵੇਖ ਕੇ ਕੁਝ ਸਮੇਂ ਲਈ ਤਾਂ ਲਜਾਇਮਾਨ ਹੋਏ ਪਰ ਇਸਤਰੀ ਦਾ ਬੜਾ ਦਿਵਿਆ ਸਰੂਪ ਹੈ ਪ੍ਰਕਾਸ਼ ਰੂਪ ਹੈ। ਜਦੋਂ ਸਤਿਗੁਰਾਂ ਦੇ ਚਰਣਾਂ ਚ ਨਮਸਕਾਰ ਕਰਕੇ ਚਲੀ ਗਈ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਜੀ ਇਹ ਇਸਤਰੀ ਕੌਣ ਸੀ ਬੜਿਆ ਦਿਵਿਆ ਸਰੂਪ ਸੀ। ਸਤਿਗੁਰਾਂ ਆਖਿਆ ਇਹ ਮਾਇਆ ਹੈ। ਭਾਈ ਲਹਿਣਾ ਜੀ ਵੈਸੇ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦੀ ਪਰ ਤੁਸੀਂ ਸਾਡੇ ਅਨਿੰਨ ਸੇਵਕ ਹੋ ਪਿਆਰੇ ਹੋ ਤੁਹਾਨੂੰ ਇਹਦੇ ਦਰਸ਼ਨ ਹੋਏ ਹਨ। ਇਹ ਮਾਇਆ ਸਾਰੇ ਜਗਤ ਨੂੰ ਉਲਝਾਈ ਬੈਠੀ ਹੈ ਅਸੀਂ ਇਹਨੂੰ ਆਪਣੇ ਤੋਂ 12 ਕੋ ਦੂਰ ਰੱਖਿਆ ਹੋਇਆ ਪਰ ਇਹ ਬਾਰ ਬਾਰ ਸਾਡੇ ਚਰਣਾ ਚ ਆ ਕੇ ਸਾਨੂੰ ਬੇਨਤੀਆਂ ਕਰਦੀ ਹੈ ਕਿ ਮਹਾਰਾਜ ਮੈਨੂੰ ਅੰਗੀਕਾਰ ਕਰ ਲਓ ਪਰ ਅਸੀਂ ਹਲੇ ਇਹਨੂੰ ਅੰਗੀਕਾਰ ਨਹੀਂ ਕੀਤਾ ਪਰ ਦੂਸਰੇ ਜਾਮੇ ਵਿਚ ਇਹ ਸਾਡੇ ਤੋਂ 6 ਕੋ ਦੂਰ ਰਹਿ ਜਾਏਗੀ ਤੀਸਰੇ ਜਾਮੇ ਵਿਚ ਅਸੀਂ ਇਹ ਮਾਇਆ ਨੂੰ ਦਰਵਾਜੇ ਤੱਕ ਰੋਕ ਕੇ ਰੱਖਾਂਗੇ ਚੌਥੇ ਜਾਮੇ ਵਿਚ ਇਹਨੂੰ ਅੰਗੀਕਾਰ ਕਰਾਂਗੇ ਫਿਰ ਤਾਂ 4 ਦਰਵਾਜਿਆਂ ਰਾਹੀਂ ਵਰਤੇਗੀ। ਅੱਜ ਵੇਖੀਏ ਸੱਚਖੰਡ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿਚ ਚੌਂ ਪਾਸਿਆਂ ਤੋਂ ਇਹ ਮਾਇਆ ਆ ਕੇ ਸੇਵਾ ਕਰਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਦੇ ਤੁਹਾਨੂੰ ਦਰਸ਼ਨ ਹੋਏ। ਕੁਝ ਸਮਾਂ ਬੀਤਿਆ ਸੇਵਾ ਕਰਦਿਆਂ ਇਕ ਦਿਨ ਹੋਰ ਕੌਤਕ ਵੇਖਿਆ ਕਿ ਸਤਿਗੁਰੂ ਜੀ ਲੇਟੇ ਹੋਏ ਸਨ ਭਾਈ ਲਹਿਣਾ ਜੀ ਪੱਖਾ ਚੱਲ ਰਹੇ ਨੇ ਪੱਖਾ ਚੱਲਦਿਆਂ ਨੇ ਕੀ ਕੌਤਕ ਵੇਖਿਆ ਕਿ ਮਹਾਰਾਜ ਜੀ ਦੇ ਚਰਨ ਹੱਲ ਰਹੇ ਨੇ ਪਰ ਨੇੜੇ ਕੋਈ ਨਹੀਂ ਆਪਣੇ ਆਪ ਹੀ ਹਿੱਲ ਰਹੇ ਨੇ ਏਦਾਂ ਜਾਪਦਾ ਜਿਵੇਂ ਕਿਸੇ ਨੇ ਚਰਨ ਪਕੜੇ ਹੋਣ। ਇਹ ਕੌਤਕ ਵੇਖ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਮਹਾਰਾਜ ਜੀ ਨੇ ਦੱਸਿਆ ਭਾਈ ਲਹਿਣਾ ਜੀ ਕਦੇ ਕਦੇ ਦੇਵਤੇ ਸਾਡੇ ਚਰਨ ਪਰਸਣ ਵਾਸਤੇ ਆਉਂਦੇ ਨੇ ਅੱਜ ਵੀ ਉਹ ਆਏ ਸਨ ਉਹ ਨਜ਼ਰ ਹੀ ਨਹੀਂ ਆਉਂਦੇ ਦਿਸਦੇ ਨਹੀਂ ਗੁਪਤ ਰੂਪ ਸਰੀਰ ਧਾਰਨ ਕਰਕੇ ਗੁਪਤ ਦੇਹਾਂ ਧਾਰਨ ਕਰਕੇ ਸੂਕਸ਼ਮ ਰੂਪ ਵਿਚ ਉਹ ਸਾਡੇ ਚਰਨਾਂ ਨੂੰ ਆ ਕੇ ਪਰਸਦੇ ਹਨ। ਅੱਜ ਉਹ ਸਾਰੇ ਦੇਵਤੇ ਆਏ ਸੀ ਬ੍ਰਹਮਾ ਵਿਸ਼ਨੂੰ ਮਹੇਸ਼ ਖਾਲਸਾ ਜੀ ਸਤਿਗੁਰੂ ਜੀ ਇਹਨਾਂ ਸਾਰੇ ਦੇਵੀ ਦੇਵਤਿਆਂ ਤੋਂ ਸਰਵੋਤਮ ਨੇ ਕਿਉਂਕਿ ਆਪ ਪਰਮੇਸ਼ਵਰ ਰੂਪ ਨੇ, ਅਕਾਲ ਪੁਰਖ ਦਾ ਸਰੂਪ ਨੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ। ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਰਹਿ ਕੇ ਭਾਈ ਸਾਹਿਬ ਭਾਈ ਲਹਿਣਾ ਜੀ ਸੇਵਾ ਕਰ ਰਹੇ ਨੇ, ਹੋਰ ਵੀ ਕੁਝ ਕੌਤਕ ਸਤਿਗੁਰਾਂ ਦੇ ਚਰਣਾਂ ਚ ਰਹਿ ਕੇ ਡਿੱਠੇ ਨੇ, ਵੇਖੇ ਨੇ। ਆਓ ਮਨ ਬਿਰਤੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ, ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਹਿਰਦੇ ਚ ਵਸਾਉਂਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਕਰਤੀਓ ਸੇਵਾ ਸਮਾ ਮਿਟਾਵੇ, ਜਗ ਕਾਰਜ ਕੋਰ ਦੇ ਨਾ ਆਵੇ।
ਭਾਈ ਸਾਹਿਬ ਭਾਈ ਲਹਿਣਾ ਜੀ ਜੋ ਹਾਲੇ ਸੇਵਕ ਬਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰ ਰਹੇ ਨੇ, ਸੇਵਾ ਕਰਦਿਆਂ ਆਪਣੇ ਜੀਵਨ ਦਾ ਸਮਾਂ ਬਤੀਤ ਕਰਦੇ ਨੇ, ਸੰਸਾਰ ਦਾ ਕੋਈ ਕੰਮ ਸੰਸਾਰ ਦਾ ਕੋਈ ਕਾਰਜ ਉਹ ਆਪਣੇ ਚੇਤੇ ਵਿਚ ਆਪਣੇ ਜ਼ਿਹਨ ਵਿਚ ਨਹੀਂ ਲਿਆਉਂਦੇ।
ਇਸ ਬਿਦ ਬਾਸੁਰ ਕਿਤੇ ਬਿਛਾਏ, ਚਰਨ ਕਮਲ ਮਨ ਭੋਰ ਲੁਬਾਏ।
ਇਸ ਪ੍ਰਕਾਰ ਨਾਲ ਭਾਈ ਲਹਿਣਾ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ ਨੇ ਸੇਵਾ ਕਰਦਿਆਂ, ਕੁਝ ਦਿਨ ਹੋਰ ਬੀਤ ਗਏ ਨੇ, ਨਿਸ ਬਾਸੁਰ ਰਾਤ ਦਿਨ ਮਹਾਰਾਜ ਜੀ ਦੀ ਸੇਵਾ ਚ ਹਾਜ਼ਰ ਰਹਿੰਦੇ ਨੇ ਔਰ ਆਪਣੇ ਮਨ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਭੌਰਾ ਬਣਾਇਆ ਹੋਇਆ ਹੈ। ਜਿਵੇਂ ਭੌਰਾ ਕਮਲ ਦੇ ਫੁੱਲ ਤੇ ਮਡਰਾਉਂਦਾ ਰਹਿੰਦਾ, ਤਿਵੇਂ ਭਾਈ ਲਹਿਣਾ ਜੀ ਦਾ ਸ੍ਰੇਸ਼ਟ ਮਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਨਾਲ ਹੀ ਜੁੜਿਆ ਰਹਿੰਦਾ ਹੈ।
ਬੈਠੇ ਉੱਤੇ ਬੇਦੀ ਕੁਲ ਦੀਪਾ, ਪਾਉ ਪਲੋਸਤ ਹੋਏ ਸਮੀਪਾ
ਜੀ। ਇਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਬੇਦੀ ਕੁਲ ਦੀਪ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਮਹਾਰਾਜ ਜੀ ਸੋਹਣੇ ਆਸਣ ਦੇ ਉੱਤੇ ਗੱਦੀ ਤੇ ਬੈਠੇ ਹੋਏ ਸਨ, ਚਰਨ ਮਹਾਰਾਜ ਜੀ ਨੇ ਥੱਲੇ ਪੁੰਜਿਆਂ ਲਟਕਾਏ ਹੋਏ, ਚਰਨ ਲਟਕਾ ਕੇ ਨਾ ਥੱਲੇ ਮਹਾਰਾਜ ਜੀ ਫਿਰ ਪਲੰਘੇ ਤੇ ਬੈਠੇ ਸਨ। ਭਾਈ ਲਹਿਣਾ ਜੀ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਔਰ ਸਤਿਗੁਰਾਂ ਦੇ ਚਰਨ ਪਲੋਸ ਰਹੇ, ਮਹਾਰਾਜ ਜੀ ਦੇ ਚਰਨ ਦਬਾ ਰਹੇ ਸਨ।
ਕਰ ਪਰਸਿਓ ਪਿੰਡਰੀ ਜਬ ਦੇਖੀ, ਜਿਨਕੋ ਲੱਗੀ ਚਰੀਟ ਵਿਸ਼ੇਕੀ।
ਜਦੋਂ ਚਰਨਾਂ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਝਸ ਰਹੇ ਸੀ ਨਾ ਹੱਥਾਂ ਨਾਲ ਭਾਈ ਲਹਿਣਾ ਜੀ, ਤੇ ਹੱਥਾਂ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਝਸਦਿਆਂ ਝਸਦਿਆਂ ਇਕ ਕੰਡੇ ਦੀ ਪਿੰਡਰੀ ਜਿਹੜਾ ਉਪਰਲਾ ਪਾਸਾ ਸਿਰਾ ਹੁੰਦਾ ਹੈ ਉਹ ਭਾਈ ਲਹਿਣਾ ਜੀ ਦੇ ਹੱਥ ਨੂੰ ਖੁੱਬਾ, ਤੇ ਫਿਰ ਧਿਆਨ ਨਾਲ ਜਦੋਂ ਭਾਈ ਲਹਿਣਾ ਜੀ ਨੇ ਮਹਾਰਾਜ ਜੀ ਦੇ ਚਰਨ ਵੇਖੇ ਤੇ ਸਤਿਗੁਰਾਂ ਦੇ ਚਰਨਾਂ ਤੇ ਝਰੀਂਟਾਂ ਲੱਗੀਆਂ ਹੋਈਆਂ, ਮਹਾਰਾਜ ਜੀ ਦੇ ਚਰਨਾਂ ਤੇ ਝਰੀਂਟਾਂ ਪਈਆਂ ਹੋਈਆਂ ਤੇ ਉਹ ਕੰਡੇ ਦੀ ਇਕ ਪਿੰਡਰੀ ਭਾਈ ਲਹਿਣਾ ਜੀ ਦੇ ਹੱਥ ਤੇ ਲੱਗੀ ਹੈ।
ਬੂਜਿਓ ਲੈਣੇ ਦੁਆ ਕਰ ਬੰਦੇ, ਕਿਸ ਬਿਦ ਕੰਟਕ ਲਗੇ ਮੁਕੰਦੇ।
ਭਾਈ ਲਹਿਣਾ ਜੀ ਬੜੇ ਹੈਰਾਨ ਹੋਏ ਕਿ ਅਚਾਨਕ ਸਤਿਗੁਰਾਂ ਦੇ ਚਰਨਾਂ ਵਿਚ ਕੰਡਾ ਕਿੱਥੋਂ ਵੱਜ ਗਿਆ, ਖੁੱਬ ਗਿਆ, ਮਹਾਰਾਜ ਜੀ ਦੇ ਚਰਨਾਂ ਵਿਚ ਝਰੀਂਟਾਂ ਕਿੱਥੋਂ ਲੱਗ ਗਈਆਂ, ਕਿਤੇ ਬਾਹਰ ਕੱਖਾਂ ਕੰਡਾਇਆਂ ਵਿਚ ਨਹੀਂ ਗਏ, ਝਾੜਾਂ ਵਿਚ ਨਹੀਂ ਗਏ, ਸਤਿਗੁਰੂ ਇੱਥੇ ਬੈਠੇ ਨੇ, ਤੇ ਬੈਠਿਆਂ ਬੈਠਿਆਂ ਦੇ ਚਰਨਾਂ ਵਿਚ ਝਰੀਂਟਾਂ ਲੱਗ ਗਈਆਂ, ਪੈਰ ਵਿਚ ਕੰਡੇ ਲੱਗ ਗਏ, ਤੇ ਵੇਖ ਕੇ ਭਾਈ ਲਹਿਣਾ ਜੀ ਸਤਿਗੁਰੂ ਜੀ ਨੂੰ ਪੁੱਛਣ ਲੱਗੇ, ਗਰੀਬ ਨਵਾਜ ਸਾਹਿਬ ਜੀ, ਹੇ ਮੁਕਤੀ ਦਾਤੇ ਸਤਿਗੁਰੂ, ਆਪ ਜੀ ਦੇ ਚਰਨਾਂ ਵਿਚ ਅਚਨਚੇਤ ਕੰਡਾ ਕਿੱਥੋਂ ਆ ਲੱਗਾ ਹੈ।
ਵਹਿਰ ਕਉ ਅਸ ਠੋਰ ਨਾ ਮਾਈ, ਗਮਨੇ ਪ੍ਰਭੂ ਆਪ ਕਬ ਨਾਈ।
ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਕੰਡੇ ਕਿੱਥੋਂ ਲੱਗ ਗਏ ਨੇ, ਆਪ ਜੀ ਤਾਂ ਬਾਹਰ ਕਦੇ ਇਹੋ ਜਿਹੀ ਥਾਂ ਤੇ ਕਿਤੇ ਗਏ ਨੀ ਜਿੱਥੇ ਕੰਡਿਆਲੀ ਥਾਂ ਹੋਵੇ, ਜਿੱਥੇ ਕੰਡਿਆਂ ਵਾਲੀ ਥਾਂ ਹੋਵੇ ਜਾਂ ਜਿੱਥੇ ਝਾੜ ਹੋਣ, ਉਨ੍ਹਾਂ ਵਿਚ ਤਾਂ ਮਹਾਰਾਜ ਜੀ ਆਪ ਜੀ ਕਦੇ ਕਿਸੇ ਕੰਡਿਆਲੀ ਥਾਂ ਵਾਲੇ ਪਾਸੇ ਤਾਂ ਕਦੇ ਗਏ ਹੀ ਨਹੀਂ।
ਅਬ ਲਾਗੀ ਐ ਪਰ ਲਖਾਈ, ਇਹ ਕਾਰਨ ਮੁਝ ਦਿਓ ਬਤਾਏ।
ਮਹਾਰਾਜ ਜੀ ਇਹ ਜਿਹੜੇ ਕੰਡੇ ਜਾਂ ਝਰੀਂਟਾਂ ਨੇ ਹੁਣੇ ਹੁਣੇ ਲੱਗੀਆਂ ਲੱਗਦੀਆਂ ਨੇ, ਤਾਜ਼ੀਆਂ ਨੇ, ਵਿਚੋਂ ਲਹੂ ਵੀ ਸਿਮ ਰਿਹਾ, ਤੇ ਮਹਾਰਾਜ ਜੀ ਹੁਣੇ ਹੁਣੇ ਹੀ ਇਹ ਕੰਡਿਆਲੇ ਕੰਡੇ ਉਰੇ ਝਾੜ ਜਿਹੜੇ ਝਾੜਾਂ ਦੀਆਂ ਝਰੀਟਾਂ ਨੇ ਇਹ ਤਾਂ ਹੁਣੇ ਹੁਣੇ ਆਪ ਜੀ ਦੇ ਚਰਨਾਂ ਤੇ ਲੱਗੀਆਂ। ਆਪ ਜੀ ਕਿਤੇ ਗਏ ਤੇ ਹੈ ਨੀ ਉੱਠ ਕੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਨੂੰ ਇਹ ਝਰੀਟਾਂ ਕਿਵੇਂ ਲੱਗ ਗਈਆਂ ਨੇ, ਇਹ ਕੰਡਾ ਆਪ ਜੀ ਦੇ ਚਰਨਾਂ ਵਿਚ ਕਿਵੇਂ ਲੱਗ ਗਿਆ, ਇਹਦਾ ਕਾਰਨ ਆਪ ਜੀ ਦੱਸੋ।
ਸੁਣ ਕੇ ਸ੍ਰੀ ਗੁਰ ਗਿਰਾ ਅਲਾਈ,
ਸੁਣ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਲਹਿਣਾ ਜੀ ਦਾ ਇਹ ਸਵਾਲ ਸੁਣ ਕੇ ਬੋਲੇ।
ਇਕ ਅਯਾਲੀ ਅਜਾ ਚਰਾਈ,
ਕਹਿਣ ਲੱਗੇ ਭਾਈ ਲਹਿਣਾ ਜੀ ਬਾਹਰ ਇਕ ਅਯਾਲੀ ਬਾਲਕ ਹੈ ਜਿਹੜਾ ਬਾਹਰ ਭੇਡਾਂ ਤੇ ਬੱਕਰੀਆਂ ਨੂੰ ਚਾਰ ਰਿਹਾ ਹੈ। ਇਕ ਅਯਾਲੀ ਬਾਲਕ, ਅਯਾਲੀ ਕਹਿੰਦੇ ਨੇ ਆਜੜੀ ਨੂੰ, ਜਿਹੜਾ ਅਜਾ ਨਾਮ ਹੈ ਬੱਕਰੇ ਦਾ ਬੱਕਰੀਆਂ ਦਾ, ਉਹਨਾਂ ਨੂੰ ਚਾਰਨ ਵਾਲੇ ਨੂੰ ਕਹਿੰਦੇ ਅਯਾਲੀ ਆਜੜੀ। ਮਹਾਰਾਜ ਜੀ ਕਹਿੰਦੇ ਇੱਕ ਅਯਾਲੀ ਬਾਲਕ ਹੈ ਜਿਹੜਾ ਬਾਹਰ ਬੱਕਰੀਆਂ ਚਰਾ ਰਿਹਾ।
ਤੋਏਰਾ ਮਨ ਇਕਾਂਤ ਵੈ ਪ੍ਰੀਤ ਯੁਧ ਪਦੈ ਸੋਹੇਲਾ ਸੋਏ,
ਉਹਦਾ ਮਨ ਬੜਾ ਇਕਾਂਤ ਹੈ ਕਿਉਂਕਿ ਬਾਹਰ ਜੰਗਲ ਵਿਚ ਹੀ ਫਿਰਦਾ, ਉਹ ਬਾਹਰ ਝਾੜਾਂ ਦੇ ਵਿਚ ਬੱਕਰੀਆਂ ਚਰਾ ਰਿਹਾ ਤੇ ਬੱਕਰੀਆਂ ਚਰਾਂਦੇ ਦਾ ਮਨ ਕਿਉਂਕਿ ਇਕਾਂਤ ਵਿਚ ਗਿਆ ਤੇ ਇਕਾਂਤ ਵਿਚ ਬੜੇ ਪਿਆਰ ਨਾਲ ਬੜੀ ਪ੍ਰੀਤ ਨਾਲ ਉਹ ਸੋਹਲੇ ਦਾ ਪਾਠ ਕਰ ਰਿਹਾ। ਬਾਬਾ ਜੈ ਕਰ ਕੀਰਤ ਹੋਏ, ਉਹ ਪਾਵਨ ਬਾਣੀ ਜੈ ਕਰ ਕਰਤੇ ਕੀਰਤ, ਜੈ ਕਰ ਕੀਰਤ ਆਖੀਆ ਕਰਤੇ ਤਾਂ ਹੋਏ ਵਿਚਾਰੋ, ਤਿਤ ਘਰ ਗਾਵ ਹੋ ਸੋਹਲਾ ਸਿਵਰੇ ਹੋ ਸਿਰਜਣ ਹਾਰੋ। ਏਦਾਂ ਜਿਹੜਾ ਇਹ ਸਾਡੇ ਸ਼ਬਦ ਨੇ ਸੋਹਲਾ ਸਾਹਿਬ ਦੇ, ਇਹ ਸੋਹਲੇ ਸਾਹਿਬ ਦੇ ਸ਼ਬਦਾਂ ਦਾ ਉਹ ਪਾਠ ਕਰ ਰਿਹਾ, ਬੜੇ ਪਿਆਰ ਨਾਲ ਸੋਹਲੇ ਸਾਹਿਬ ਦੇ ਸ਼ਬਦਾਂ ਨੂੰ ਪੜ੍ਹ ਰਿਹਾ।
ਕੰਟਕ ਝਾੜਿਆ ਪਾਰ ਜੈ ਫਿਰ ਪ੍ਰੇਮ ਮੈਂ ਹੋਏ,
ਔਰ ਜਿੱਥੇ ਉਹ ਫਿਰ ਰਿਹਾ ਨਾ ਬੜੇ ਪ੍ਰੇਮ ਵਿਚ ਆਇਆ ਹੋਇਆ, ਉਹਨੂੰ ਆਪਣੇ ਸਰੀਰ ਦੀ ਸੋਝੀ ਕੋਈ ਨਹੀਂ ਤੇ ਸਰੀਰ ਦੀ ਸੁੱਧ ਬੁੱਧ ਭੁਲਾ ਕੇ ਤੇ ਉਹ ਸੋਹਲਾ ਸਾਹਿਬ ਦੀ ਬਾਣੀ ਬੜੇ ਪ੍ਰੇਮ ਨਾਲ ਪੜਦਾ ਹੋਇਆ ਕੰਡਿਆਂ ਵਿਚ ਝਾੜਾਂ ਵਿਚ ਤੁਰਿਆ ਜਾਂਦਾ। ਜਿੱਥੇ ਕੰਡੇ ਨੇ ਝਾੜ ਨੇ ਉਹਨਾਂ ਕੰਡਿਆਂ ਤੇ ਝਾੜਾਂ ਦੇ ਵਿਚ ਉਹ ਬੜੇ ਪ੍ਰੇਮ ਨਾਲ ਫਿਰ ਰਿਹਾ, ਉਹਨੂੰ ਆਪਣੇ ਸਰੀਰ ਦੀ ਕੋਈ ਸੋਝੀ ਨਹੀਂ, ਬਸ ਗੁਰਬਾਣੀ ਵਿਚ ਉਹਦਾ ਮਨ ਖੁੱਬਿਆ ਹੋਇਆ, ਸੋਹਲਾ ਸਾਹਿਬ ਦੇ ਇਹਨਾਂ ਸ਼ਬਦਾਂ ਵਿਚ ਉਹਦਾ ਮਨ ਜੁੜਿਆ ਹੋਇਆ।
ਵੈ ਸਮੀਪ ਵਿਚਰੋਂ ਤੇ ਸੰਗਾ ਲਗਨੇ ਦਿਓ ਨ ਕੰਟਕ ਅੰਗਾ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਲਹਿਣਾ ਜੀ ਜਿੱਥੇ ਉਹ ਫਿਰ ਰਿਹਾ ਨਾ ਕੰਡਿਆਂ ਝਾੜਾਂ ਵਿਚ, ਉਹਦੇ ਨਾਲ ਨਾਲ ਉਹਦੇ ਅੰਗ ਸੰਗ ਹੋ ਕੇ ਮੈਂ ਵੀ ਨਾਲ ਫਿਰ ਰਿਹਾ ਤੇ ਜਿੰਨੇ ਕੰਡੇ ਝਾੜਾਂ ਦੀਆਂ ਝਰੀਟਾਂ ਉਹਦੇ ਤਨ ਤੇ ਲੱਗ ਰਹੀਆਂ ਨੇ ਮੈਂ ਉਹਨੂੰ ਨਹੀਂ ਪਿਆ ਲੱਗਣ ਦਿੰਦਾ, ਉਹ ਆਪਣੇ ਪੈਰਾਂ ਤੇ ਲੈ ਰਿਹਾ, ਉਹ ਅਸੀਂ ਆਪਣੇ ਪੈਰਾਂ ਤੇ ਲੈ ਰਹੇ ਹਾਂ ਵੀ ਉਹਦੇ ਪੈਰ ਨੂੰ ਕੋਈ ਕੰਡਾ ਨਾ ਖੁੱਬੇ, ਉਹਦੇ ਚਰਨਾਂ ਨੂੰ ਉਹਦੇ ਪੈਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਝਰੀਟ ਨਾ ਲੱਗੇ। ਜਿੰਨੀਆਂ ਝਰੀਟਾਂ ਜਿੰਨੇ ਕੰਡੇ ਉਹਦੇ ਪੈਰਾਂ ਤੇ ਪੇ ਲੱਗਦੇ ਨੇ ਉਹ ਅਸੀਂ ਆਪਣਿਆਂ ਚਰਨਾਂ ਤੇ ਸਹਾਰ ਰਹੇ ਹਾਂ।
ਤਹਾਂ ਝਰੀਟ ਲੱਗੀ ਏ ਜਾਨੋ ਲੈਣੇ ਸਾਚ ਬਚਨ ਮਮ ਮਾਨੋ,
ਭਾਈ ਲੈਣਾ ਜੀ ਇਹ ਬਚਨ ਸਤ ਕਰਕੇ ਜਾਣ ਲੋ, ਇਹ ਝਰੀਟਾਂ ਜਿਹੜੀਆਂ ਲੱਗੀਆਂ ਨੇ ਜਾਂ ਇਹ ਕੰਡੇ ਤੁਸੀਂ ਪੈਰਾਂ ਚ ਲੱਗੇ ਵੇਖ ਰਹੇ ਹੋ ਇਹ ਉਥੇ ਲੱਗੀਆਂ ਨੇ ਜਿੱਥੇ ਉਹ ਅਯਾਲੀ ਫਿਰਦਾ ਬਾਣੀ ਪੜਦਾ ਹੋਇਆ ਸੋਹਲਾ ਸਾਹਿਬ ਦਾ ਪਾਠ ਪੜ ਰਿਹਾ, ਕੀਰਤਨ ਸੋਹਲੇ ਦਾ ਜਾਪ ਕਰ ਰਿਹਾ ਤੇ ਬੜੇ ਪ੍ਰੇਮ ਨਾਲ ਪੜ ਰਿਹਾ ਤੇ ਅਸੀਂ ਜਿੱਥੇ ਸੋਹਲੇ ਦਾ ਪਾਠ ਹੁੰਦਾ ਉਥੇ ਅਸੀਂ ਅੰਗ ਸੰਗ ਹੋ ਜਾਂਦੇ, ਜਿੱਥੇ ਸੋਹਲਾ ਸਾਹਿਬ ਦਾ ਪਾਠ ਹੁੰਦਾ ਉਥੇ ਮੈਂ ਸਿੱਖ ਦੇ ਬਿਲਕੁਲ ਨਾਲ ਹੁੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੈਂ ਉਹਨੂੰ ਕਿਸੇ ਪ੍ਰਕਾਰ ਦੀ ਪੀੜਾ ਨਹੀਂ ਹੋਣ ਦਿੱਤੀ, ਉਹਦੇ ਪੈਰਾਂ ਦੇ ਵਿਚ ਕਿਸੇ ਪ੍ਰਕਾਰ ਦੀ ਝਰੀਟ ਵੀ ਨਹੀਂ ਲੱਗਣ ਦਿੱਤੀ।
ਬੜਾ ਸੋਹਲਾ ਜੋ ਕਿਸ ਕੋ ਤੇ ਸਮੀਪ ਨਿਸ਼ਚੈ ਮੈਂ ਹੋ,
ਜਗਤ ਗੁਰੂ ਬਾਬਾ ਜੀ ਕਹਿਣ ਲੱਗੇ ਜਿੱਥੇ ਵੀ ਕੋਈ ਕੀਰਤਨ ਸੋਹਲੇ ਦਾ ਪਾਠ ਕਰਦਾ ਹੈ, ਇੱਕ ਮਨ ਇੱਕ ਚਿਤ ਹੋ ਕੇ ਸੋਹਲਾ ਸਾਹਿਬ ਦਾ ਜਾਪ ਕਰਦਾ, ਮਹਾਰਾਜ ਜੀ ਕਹਿੰਦੇ ਨਿਸ਼ਚੇ ਹੀ ਮੈਂ ਉਸ ਵੇਲੇ ਉਹ ਸਿੱਖ ਦੇ ਸਿਰ ਤੇ ਹੁੰਦਾ, ਮੇਰਾ ਹੱਥ ਉਹ ਸਿੱਖ ਦੇ ਸਿਰ ਤੇ ਹੁੰਦਾ। ਖਾਲਸਾ ਜੀ ਕੀਰਤਨ ਸੋਹਲੇ ਦਾ ਪਾਠ ਜਿੱਥੇ ਕੋਈ ਗੁਰਮੁਖ ਪਿਆਰਾ ਬਹਿ ਕੇ ਕਰਦਾ ਹੈ ਉਹ ਇਹ ਗੱਲ ਆਪਣੇ ਮਨ ਚ ਨਿਸ਼ਚਾ ਕਰਕੇ ਜਾਣ ਲਵੇ ਕਿ ਉਸ ਵੇਲੇ ਸਤਿਗੁਰਾਂ ਦਾ ਪੂਰਨ ਪਹਿਰਾ ਹੁੰਦਾ ਨਾਲ, ਮਹਾਰਾਜ ਜੀ ਬਿਲਕੁਲ ਨਾਲ ਹਾਜ਼ਰ ਨਾਜ਼ਰ ਹੁੰਦੇ। ਉਰੇ ਬਚਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਭਾਈ ਲਹਿਣਾ ਜੀ ਨੂੰ ਦੱਸ ਰਹੇ ਨੇ, ਇਹ ਕੌਤਕ ਤਾਂ ਪ੍ਰਗਟ ਕੀਤਾ ਤਾਂ ਜੋ ਸਾਡੇ ਪ੍ਰਤੀ ਸਾਰਿਆਂ ਨੂੰ ਇਹ ਸੁਨੇਹਾ ਮਿਲ ਜਾਏ ਕਿ ਭਾਈ ਹਰ ਇੱਕ ਸਿੱਖ ਵਾਸਤੇ ਕੀਰਤਨ ਸੋਹਲੇ ਦੀ ਬਾਣੀ ਦਾ ਮਹਾਤਮ ਕੀ ਹੈ, ਉਹ ਇਸ ਨੂੰ ਜਾਣ ਲੈਣ, ਸਮਝ ਲੈਣ ਕਿ ਸੋਹਲਾ ਸਾਹਿਬ ਦਾ ਮਹਾਤਮ ਕੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿੱਥੇ ਕੋਈ ਪੜਦਾ ਨਿਸ਼ਚੇ ਕਰਕੇ ਮੈਂ ਉਸ ਸਿੱਖ ਦੇ ਸਮੀਪ ਹੁੰਦਾ, ਉਹਦੇ ਨੇੜੇ ਹੁੰਦਾ ਹਾਂ।
ਅਸ ਕਹਿ ਇੱਕ ਸਿੱਖ ਅਕਾਰਾ,
ਇਹ ਕਹਿ ਕੇ ਸਤਿਗੁਰਾਂ ਨੇ ਇੱਕ ਸੇਵਾਦਾਰ ਨੂੰ ਸੱਦਿਆ।
ਤੇਸੋ ਬੋਲੇ ਮੁਕ ਉਦਾਰਾ,
ਮੁਕਤੀ ਦਾਤੇ ਸਤਿਗੁਰੂ ਜੀ ਉਸ ਸੇਵਾਦਾਰ ਨੂੰ ਸੱਦ ਕੇ, ਉਸ ਸਿੱਖ ਨੂੰ ਕੋਲ ਸੱਦ ਕੇ ਹੁਕਮ ਕਰਦਿਆਂ ਨੂੰ ਬੋਲੇ ਤੇ ਕਹਿਣ ਲੱਗੇ,
ਅਮਕਾ ਜੋ ਛਲਤਾ ਇਹ ਅੱਲਾ ਅਜਾ ਚਰਾਵਤ ਪ੍ਰੇਮ ਵਿਸਾਲਾ।
ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਗੁਰਮੁਖਾ ਏਦਾਂ ਕਰ ਕਿ ਬਾਹਰ ਜਿੱਥੇ ਜੰਗਲ ਹੈ ਨਾ, ਫਲਾਣੀ ਥਾਂ ਤੇ ਚਲਾ ਜਾ, ਉਥੇ ਇਕ ਅਯਾਲੀ ਬੱਕਰੀਆਂ ਚਾਰ ਰਿਹਾ, ਉਥੇ ਇਕ ਅਯਾਲੀ ਬੱਕਰੀਆਂ ਚਰਾ ਰਿਹਾ ਜਿਹਦੇ ਮਨ ਦੇ ਵਿਚ ਬੜਾ ਭਾਰੀ ਪ੍ਰੇਮ ਹੈ, ਜਿਹਦਾ ਹਿਰਦਾ ਸਾਡੇ ਬਾਣੀ ਦੇ ਨਾਲ ਸਾਡੇ ਨਾਲ ਪ੍ਰੇਮ ਕਰਕੇ ਖੁੱਬਾ ਹੋਇਆ ਜੁੜਿਆ ਹੋਇਆ।
ਜਾਵੋ ਤੁਮ ਤੇ ਨਿਕਟ ਨਿਹਾਰੀ ਆਦਰ ਯੁਤ ਸੋ ਆਏ ਹਕਾਰੇ,
ਉੱਥੇ ਉਸ ਅਯਾਲੀ ਕੋਲ ਚਲਾ ਜਾ, ਉਹਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਜਾ ਕੇ ਆਦਰ ਦੇ ਨਾਲ ਸਾਡੇ ਕੋਲ ਲੈ ਕੇ ਆ, ਤੇ ਉਹਨੂੰ ਜਾ ਕੇ ਆਖ ਕੇ ਤੈਨੂੰ ਸਤਿਗੁਰੂ ਜੀ ਆਪਣੇ ਕੋਲ ਸੱਦ ਰਹੇ ਨੇ, ਸਤਿਗੁਰੂ ਜੀ ਆਪਣੇ ਕੋਲ ਬੁਲਾ ਰਹੇ ਨੇ, ਸਤਕਾਰ ਸਹਿਤ ਉਸ ਅਯਾਲੀ ਨੂੰ ਸਾਡੇ ਕੋਲ ਲੈ ਕੇ ਆਓ।
ਆਇਸ ਪਾਏ ਗਏ ਉਹ ਸਿੱਖ ਤੈਵਾ ਅਜਾ ਚਿਰਾਏ ਅਯਾਲੀ ਜੈਵਾ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸੇਵਾਦਾਰ ਸਿੱਖ ਗਿਆ ਦੌੜ ਕੇ ਕਾਹਲੀ ਨਾਲ ਉਥੇ, ਕਿੱਥੇ ਜਿੱਥੇ ਉਹ ਅਯਾਲੀ ਬੱਕਰੀਆਂ ਚਰਾ ਰਿਹਾ ਸੀ, ਜਿੱਥੇ ਉਹ ਅਯਾਲੀ ਜੰਗਲ ਦੇ ਵਿਚ ਵਿਚਰ ਰਿਹਾ ਸੀ, ਉਥੇ ਉਹ ਸਿੱਖ ਜਾ ਪਹੁੰਚਿਆ।
ਤੇ ਬਿਲੋਕ ਬੋਲੇ ਉਹ ਮ੍ਰਿਦਬਾਨੀ ਤੁਜੇ ਹਕਾਰ ਗੁਰਗੁਨ ਖਾਨੀ।
ਉਸ ਅਯਾਲੀ ਨੂੰ ਜਾ ਕੇ ਵੇਖ ਕੇ ਸਿੱਖ ਨੇ ਆਖਿਆ, ਭਾਈ ਗੁਰਮੁਖਾ ਤੇਰੇ ਤੇ ਸਤਿਗੁਰੂ ਜੀ ਜਾਪਦਾ ਬੜੇ ਰੀਝੇ ਨੇ, ਪ੍ਰਸੰਨ ਹੋਏ ਨੇ, ਔਰ ਉਹ ਸਤਿਗੁਰੂ ਜੀ ਉਹਨੂੰ ਹੀ ਆਪਣੇ ਕੋਲ ਸੱਦਦੇ ਨੇ ਜਿਹਦੇ ਭਾਗ ਜਾਗੇ ਹੋਣ। ਤੇਰੇ ਤਾਂ ਭਾਗ ਜਾਗ ਪਏ ਕਿਉਂਕਿ ਤੈਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪਣੇ ਕੋਲ ਸੱਦ ਰਹੇ ਨੇ, ਆਪਣੇ ਕੋਲ ਬੁਲਾ ਰਹੇ ਨੇ।
ਸੁਣ ਕਰ ਚਲਿਓ ਸਿੱਖ ਕੇ ਸਾਥਾ,
ਉਹ ਅਯਾਲੀ ਉਸੇ ਵਕਤ ਜਦੋਂ ਸਿੱਖ ਦਾ ਬਚਨ ਸੁਣਿਆ, ਸੁਣਦਿਆਂ ਸਾਰ ਸਤ ਬਚਨ ਕਹਿ ਕੇ ਸਿੱਖ ਦੇ ਨਾਲ ਚੱਲ ਪਿਆ।
ਆਏ ਨਿਵਾਯੋ ਜੁਗ ਪਗ ਮਾਥਾ,
ਆ ਗਿਆ ਮਹਾਰਾਜ ਜੀ ਦੇ ਚਰਨਾਂ ਵਿਚ ਅਯਾਲੀ ਜਿਹੜਾ ਬਾਣੀ ਪੜਦਾ ਸੀ ਸੋਹਿਲਾ ਸਾਹਿਬ ਦੀ, ਆ ਕੇ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦੋਵਾਂ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਕਿਰਪਾ ਦ੍ਰਿਸ਼ਟ ਤੋਂ ਦੇਖ ਗੁਸਾਈ,
ਮਹਾਰਾਜ ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਿਰਪਾ ਭਰੀ ਨਿਗਾਹ ਨਾਲ ਇਸ ਅਯਾਲੀ ਸਿੱਖ ਵੱਲ ਵੇਖਿਆ, ਸਾਹਿਬ ਦੀ ਦ੍ਰਿਸ਼ਟੀ ਵਿਚ ਕਿਰਪਾ ਹੀ ਵਰਤ ਰਹੀ ਹੈ, ਦਇਆ ਹੀ ਵਰਤ ਰਹੀ ਹੈ, ਦਇਆ ਭਰੀ ਨਿਗਾਹ ਦੇ ਨਾਲ ਇਸ ਸਿੱਖ ਵੱਲ ਤੱਕਿਆ।
ਜੇ ਅਯਾਲੀ ਤੋਂ ਗਿਰਾ ਅਲਾਈ,
ਔਰ ਮਹਾਰਾਜ ਸੱਚੇ ਪਾਤਸ਼ਾਹ ਉਸ ਅਯਾਲੀ ਨੂੰ ਬੋਲੇ, ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਬਚਨ ਕਰਦਿਆਂ ਕਹਿਣ ਲੱਗੇ,
ਦੁਏਰਾ ਸੋਮਨ ਸਮੈ ਬਖਾਨੀਏ ਕੰਟ ਸੋਏ ਲਾ ਜੋਏ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਸਿੱਖਾ, ਆ ਜਿਹੜੀ ਬਾਣੀ ਤੂੰ ਯਾਦ ਕੀਤੀ ਹੈ ਨਾ ਸੋਹਿਲਾ ਸਾਹਿਬ ਦੀ, ਇਹ ਬਾਣੀ ਤੂੰ ਜੋ ਕੰਠ ਕੀਤੀ ਹੋਈ ਹੈ, ਜਦੋਂ ਸੌਣਾ ਸੌਣ ਸਮੇਂ ਬਾਣੀ ਦਾ ਜਾਪ ਕਰਨਾ, ਸੌਣ ਸਮੇਂ ਮਰਿਆਦਾ ਹੈ। ਖਾਲਸਾ ਜੀ ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਦੀ ਮਰਿਆਦਾ ਅੰਮ੍ਰਿਤ ਵੇਲੇ ਦੀ ਹੈ ਨਾ, ਉਦੋਂ ਹੀ ਪੜ੍ਹੀ ਜਾਣੀ ਹੈ। ਰਹਿਰਾਜ ਸਾਹਿਬ ਦਾ ਸਮਾਂ ਸੰਧਿਆ ਸਮੇਂ ਹੈ, ਇਸੇ ਤਰ੍ਹਾਂ ਕੀਰਤਨ ਸੋਹਲੇ ਦਾ ਜਾਪ ਉਦੋਂ ਕਰਨਾ ਜਦੋਂ ਸੌਣਾ, ਆਸਣ ਤੇ ਬੈਠ ਜਾਣਾ ਤੇ ਸੌਣ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਜਾਪ ਕਰਨਾ, ਕੀਰਤਨ ਸੋਹਲੇ ਦੀ ਬਾਣੀ ਪੜ੍ਹਨੀ ਹੈ। ਜਾਂ ਇਹ ਬਾਣੀ ਉਦੋਂ ਪੜ੍ਹੀ ਜਾਂਦੀ ਜਦੋਂ ਕੋਈ ਪੁਰਾਣੀ ਚਾਲੇ ਪਾ ਜੇ, ਤੇ ਉਹਦੇ ਅੰਗੀਠੇ ਤੋਂ ਬਾਅਦ ਇਹ ਬਾਣੀ ਪੜ੍ਹੀ ਜਾਂਦੀ ਹੈ ਅਗਨ ਭੇਟ ਤੋਂ ਬਾਅਦ। ਉਥੇ ਵੀ ਇਹ ਸੋਹਲਾ ਸਾਹਿਬ ਦੀ ਬਾਣੀ ਦਾ ਜਾਪ ਹੁੰਦਾ, ਉਹ ਵੀ ਇੱਕ ਪ੍ਰਕਾਰ ਦਾ ਸੌਣਾ ਹੀ ਹੈ ਨਾ, ਉਹ ਦੀਰਘ ਨੀਂਦ ਹੈ ਜਿਸ ਨੀਂਦ ਤੋਂ ਫਿਰ ਮੁੜ ਕੇ ਕੋਈ ਜਾਗਦਾ ਨਹੀਂ। ਇਹ ਵੀ ਸਤਿਗੁਰੂ ਜੀ ਕਹਿਣ ਲੱਗੇ ਕੀਰਤਨ ਸੋਹਲੇ ਦੀ ਬਾਣੀ ਹੈ। ਸੋਹਲੇ ਦਾ ਮਤਲਬ ਹੁੰਦਾ ਖੁਸ਼ੀ ਦੇ ਗੀਤ, ਜਿਹੜੇ ਖੁਸ਼ੀ ਵਿਚ ਆ ਕੇ ਗਾਏ ਜਾਣ ਉਹਨੂੰ ਗੀਤ ਕਹਿੰਦੇ ਨੇ ਸੋਹਲਾ। ਤੇ ਮਹਾਰਾਜ ਜੀ ਕਹਿੰਦੇ ਭਾਈ ਆ ਜਿਹੜੀ ਬਾਣੀ ਸੋਹਿਲਾ ਸਾਹਿਬ ਦੀ ਤੈਨੂੰ ਯਾਦ ਹੈ ਨਾ, ਇਹ ਸੌਣ ਸਮੇਂ ਪੜ੍ਹਨੀ। ਖਾਲਸਾ ਜੀ ਜਿਹੜਾ ਕੀਰਤਨ ਸੋਹਿਲੇ ਦਾ ਬਾਣੀ ਦਾ ਜਾਪ ਕਰਦਾ ਹੈ, ਆ ਵਾਦੀਆਂ ਭੂਤ ਪ੍ਰੇਤ ਆਦਿਕ ਬੜੇ ਨੇ ਕਲੀ ਕਾਲ ਦੇ ਸਮੇਂ ਚ, ਕਈ ਕੋਟ ਭੂਤ ਪ੍ਰੇਤ ਸੁਪਰ ਮਿਰਗਾ ਚ, ਜਿਹੜੇ ਸੋਹਿਲੇ ਦਾ ਪਾਠ ਕਰਦੇ ਨੇ ਉਹਨਾਂ ਦੇ ਨੇੜੇ ਨਹੀਂ ਆਉਂਦੇ। ਬਾਣੀ ਦਾ ਏਡਾ ਪ੍ਰਤਾਪ ਹੈ ਕੀਰਤਨ ਸੋਹਿਲੇ ਦੀ ਬਾਣੀ ਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਣਾ ਨੇ ਰੰਗਲੇ ਸੱਜਣ ਨਾਮ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਇੱਕ ਸਿੱਖ ਦਾ ਜ਼ਿਕਰ ਕਰਦੇ ਨੇ, ਭਾਈ ਰਾਮ ਸਿੰਘ ਉਹ ਸਿੰਘ ਦਾ ਨਾਂ ਸੀ, ਤੇ ਕਹਿਣ ਲੱਗੇ ਉਹ ਕੀਰਤਨ ਸੋਹਿਲੇ ਦਾ ਪਾਠ ਕਰਕੇ ਇੱਕ ਜੰਗਲ ਦੇ ਵਿੱਚ ਬੈਠਾ, ਉੱਥੇ ਰੋਜ਼ ਸ਼ੇਰ ਆਉਂਦਾ ਸੀ, ਤੇ ਕੀਰਤਨ ਸੋਹਿਲੇ ਦਾ ਪਾਠ ਕਰਕੇ ਬੈਠਾ ਉਹ ਸਿੱਖ ਸਿੰਘ, ਤੇ ਉਹਦੇ ਚਾਰੇ ਪਾਸੇ ਕਹਿੰਦੇ ਜਦੋਂ ਸ਼ੇਰ ਆਇਆ ਨਾ ਚਪਟ ਲੈ ਕੇ, ਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਪ੍ਰਤਾਪ ਸਦਕਾ ਉਹਦੇ ਚਾਰੇ ਪਾਸੇ ਲੋਹੇ ਦਾ ਕਿਲਾ ਬਣ ਗਿਆ, ਪਿੰਜਰਾ ਬਣ ਗਿਆ। ਉਹ ਬਾਣੀ ਦਾ ਹੀ ਪ੍ਰਤਾਪ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਸੌਣ ਸਮੇਂ ਪੜ੍ਹਨੀ, ਉਦੋਂ ਜਦੋਂ ਕੋਈ ਸਿੱਖ ਪੜ੍ਹਦਾ ਤੇ ਮੈਂ ਉਹਦੇ ਸਿਰ ਤੇ ਆਪਣਾ ਹੱਥ ਰੱਖਦਾ। ਕਹਿੰਦੇ ਜਿਵੇਂ ਕੋਈ ਸੁਚੱਜਾ ਪਿਤਾ ਜਾਂ ਸੁਚੱਜੀ ਮਾਂ ਆਪਣੇ ਬੱਚੇ ਨੂੰ ਗੋਦ ਚ ਸਲਾਉਂਦੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਸ ਸਮੇਂ ਸਮਝੋ ਸਿੱਖ ਨੂੰ ਆਪਣੀ ਗੋਦ ਵਿੱਚ ਸਵਾ ਲੈਂਦੇ ਨੇ ਜਦੋਂ ਕੋਈ ਕੀਰਤਨ ਸੋਹਿਲਾ ਪੜ੍ਹ ਕੇ ਸੌਂਦਾ। ਉਹ ਸਤਿਗੁਰਾਂ ਦੀ ਗੋਦ ਵਿੱਚ ਸੌਣ ਦਾ ਨਿੱਘ ਪ੍ਰਾਪਤ ਹੁੰਦਾ ਉਹਨਾਂ ਨੂੰ ਜਿਹੜੇ ਸੋਹਿਲੇ ਦਾ ਪਾਠ ਕਰਦੇ। ਤੋ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਜਿਹੜੀ ਬਾਣੀ ਤੈਨੂੰ ਕੰਠ ਹੈ, ਇਹ ਸੌਣ ਸਮੇਂ ਜਿਸ ਵੇਲੇ ਆਰਾਮ ਕਰਨਾ ਸੌਣਾ, ਉਸ ਸਮੇਂ ਦਾ ਜਾਪ ਕਰਨਾ ਹੈ।
ਅਦਕ ਖੁਸ਼ੀ ਮੋਰੋ ਕਰੀ ਦੁਆ ਤੇਰੇ ਦੇ ਤੇ ਖੋਏ।
ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਇਸ ਸਿੱਖ ਤੇ, ਕਹਿੰਦੇ ਬੜੀ ਰਹਿਮਤ ਕੀਤੀ ਇਹਦੇ ਤੇ, ਬਾਣੀ ਪੜਨ ਦੇ ਪ੍ਰਤਾਪ ਸਦਕਾ ਹੀ ਇਹਦੇ ਤੇ ਬੜੀਆਂ ਖੁਸ਼ੀਆਂ ਕੀਤੀਆਂ, ਤੇ ਇੰਨੀ ਭਾਰੀ ਖੁਸ਼ੀ ਕੀਤੀ ਕਿ ਮਹਾਰਾਜ ਜੀ ਨੇ ਹਿਰਦੇ ਵਿੱਚ ਜਿੰਨੀ ਦਵੈਸ ਸੀ ਨਾ ਇਹ ਸਿੱਖ ਦੇ ਦੁਬਧਾ ਸੀ, ਉਹ ਦੁਬਧਾ ਦੇ ਪੜਦੇ ਪਾੜ ਦਿੱਤੇ, ਅੰਦਰੋਂ ਬਜਰ ਕਪਾਟ ਖੋਲ ਦਿੱਤੇ।
ਕਿਉਂ ਪਈ ਸੁਣ ਆਲੀ ਨੇ ਬਿਨੈ ਉਚਾਰੀ ਅਬ ਜਿਉਏ ਰਜਾਏ ਤੁਮਾਰੀ।
ਸੁਣ ਕੇ ਉਹ ਆਲੀ ਸਿੱਖ ਨੇ ਹੱਥ ਜੋੜੇ ਤੇ ਬੇਨਤੀ ਕਰਦਿਆਂ ਕਹਿਣ ਲੱਗਾ, ਮਹਾਰਾਜ ਹੁਣ ਉਸੇ ਤਰ੍ਹਾਂ ਹੋਵੇਗਾ ਜਿਵੇਂ ਆਪ ਜੀ ਦੀ ਆਗਿਆ ਹੈ, ਜਿਵੇਂ ਸਾਹਿਬ ਜੀ ਆਪ ਜੀ ਦਾ ਹੁਕਮ ਹੈ, ਆਪ ਜੀ ਦੇ ਹੁਕਮ ਮੁਤਾਬਕ ਹੀ ਹੁਣ ਵਰਤਾਂਗਾ।
ਕਿਉਂ ਮੈਂ ਕਰੋ ਧਰ ਔਰ ਪ੍ਰੀਤੀ ਸੋਈ ਲੋਕੋ ਸ਼ਾਂਤ ਦਾ ਰੀਤੀ।
ਮਹਾਰਾਜ ਮੈਂ ਤਿਉਂ ਹੀ ਪ੍ਰੀਤ ਸਹਿਤ ਉਹੀ ਕਿਰਤ ਕਰਾਂਗਾ ਜੋ ਆਪ ਜੀ ਦਾ ਹੁਕਮ ਹੋਵੇਗਾ। ਆਪ ਜੀ ਦੇ ਹੁਕਮ ਦੇ ਵਿੱਚ ਹੀ ਮਹਾਰਾਜ ਜੀ ਸ਼ਾਂਤ ਬਿਰਤੀ ਧਾਰਨ ਕਰਕੇ ਮੈਂ ਵਿਚਰਾਂਗਾ, ਔਰ ਆਪ ਜੀ ਦੇ ਹੁਕਮ ਚ ਜਿਹੜੇ ਚੱਲਦੇ ਨੇ ਉਹਨਾਂ ਨੂੰ ਸ਼ਾਂਤ ਆਦਿਕ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ।
ਨਿਕਟ ਜੇ ਨਰ ਭੇ ਬਿਸਮੈ ਸਭ ਹੀ ਘਰੇ ਗੁਰੂ ਪਰ ਸ਼ਰਧਾ ਸਭੇ।
ਕੌਤਕ ਵੇਖ ਕੇ ਖਾਲਸਾ ਜੀ ਉੱਥੇ ਨੇੜੇ ਤੇੜੇ ਹੋਰ ਜਿੰਨੇ ਸਿੱਖ ਸੀ ਉਹ ਮਹਾਰਾਜ ਜੀ ਤੇ ਹੋਰ ਅਧਿਕ ਸ਼ਰਧਾ ਰੱਖਣ ਲੱਗ ਪਏ। ਸ਼ਰਧਾ ਤਾਂ ਪਹਿਲਾਂ ਹੀ ਹਿਰਦੇ ਚ ਸੀ, ਪਰ ਇਹ ਕੌਤਕ ਵੇਖ ਕੇ ਸਤਿਗੁਰਾਂ ਦਾ ਕਿ ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਝਰੀਂਟ ਤੱਕ ਨਹੀਂ ਲੱਗਣ ਦਿੱਤੀ, ਸਗੋਂ ਉਹਦੇ ਪੈਰਾਂ ਤੇ ਲੱਗਣ ਵਾਲੀਆਂ ਝਰੀਂਟਾਂ ਤੇ ਕੰਡੇ ਆਪਣੇ ਚਰਨਾਂ ਤੇ ਸਹਾਰ ਲਏ। ਕਿੰਨਾ ਪਿਆਰ ਕੀਤਾ ਆਪਣੇ ਸਿੱਖ ਨਾਲ। ਕਹਿੰਦੇ ਵੇਖ ਕੇ ਸਿੱਖਾਂ ਦੇ ਮਨਾਂ ਵਿਚ ਹੋਰ ਸ਼ਰਧਾ ਹੋਰ ਜ਼ਿਆਦਾ ਭਾਵਨਾ ਵਧ ਗਈ।
ਸਿੱਖੇ ਉਲੋਚਨ ਕਾਰਨ ਜੋਈ ਦ੍ਰਿੜ ਪ੍ਰਤੀਤ ਹਿਰਦੇ ਮੈਂ ਸੋਏ।
ਅੱਖਾਂ ਨਾਲ ਸਾਰਾ ਕਾਰਨ ਵੇਖ ਲਿਆ ਵੀ ਮਹਾਰਾਜ ਜੀ ਦੇ ਚਰਨਾਂ ਵਿਚ ਝਰੀਂਟਾਂ ਕਿਉਂ ਲੱਗੀਆਂ ਨੇ, ਕੰਡੇ ਕਿਉਂ ਲੱਗੇ ਨੇ, ਸਾਰਾ ਕਾਰਨ ਅੱਖਾਂ ਨਾਲ ਸਾਹਮਣੇ ਵੇਖ ਲਿਆ, ਔਰ ਉਹਨਾਂ ਦੇ ਹਿਰਦੇ ਵਿਚ ਪ੍ਰਤੀਤ ਜਿਹੜੀ ਉਹ ਪੱਕੀ ਹੋ ਗਈ, ਭਰੋਸਾ ਜਿਹੜਾ ਨਿਸ਼ਚਾ ਜਿਹੜਾ ਸੀ ਹੋਰ ਪੱਕਾ ਹੋ ਗਿਆ।
ਪਦੈ ਸੋਹੇਲਾ ਸੋਮਨ ਕਾਲਾ ਹਿਰਦੈ ਧਰ ਕੇ ਧਿਆਨ ਵਿਸਾਲਾ।
ਖਾਲਸਾ ਜੀ ਹੁਣ ਇੱਥੇ ਸੰਕੇਤ ਦੇ ਰਹੇ ਨੇ ਭਾਈ ਸੰਕੁਤ ਸੰਤੋਖ ਸਿੰਘ ਜੀ, ਕਹਿੰਦੇ ਭਾਈ ਜਿਹੜੇ ਗੁਰੂ ਕੇ ਸਿੱਖ ਸੋਮਣ ਸਮੇਂ ਸੋਹਿਲੇ ਸਾਹਿਬ ਦਾ ਪਾਠ ਕਰਦੇ ਨੇ, ਬਾਅਦ ਵਿਚ ਚੌਥੇ ਤੇ ਪੰਜਵੇਂ ਗੁਰਦੇਵ ਦੀ ਬਾਣੀ ਵੀ ਵਿਚ ਦਰਜ ਕਰਕੇ ਸੋਹਿਲੇ ਦੇ ਸ਼ਬਦ ਵਧਾਏ, ਪਹਿਲਾਂ ਮਹਾਰਾਜ ਸਿਰਫ ਗੁਰੂ ਨਾਨਕ ਸਾਹਿਬ ਦੇ ਸ਼ਬਦ ਸਨ, ਫਿਰ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਐਡ ਕੀਤੇ ਨਾਲ। ਇਹ ਕੀਰਤਨ ਸੋਹਿਲੇ ਦਾ ਪਾਠ ਜਿਹੜੇ ਗੁਰੂ ਕੇ ਸਿੱਖ ਸੋਮਣ ਸਮੇਂ ਕਰਦੇ ਨੇ, ਮਹਾਰਾਜ ਜੀ ਦਾ ਧਿਆਨ ਧਾਰ ਕੇ ਸਤਿਗੁਰਾਂ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਪ੍ਰੇਮ ਸਹਿਤ ਇਸ ਸੋਹਿਲੇ ਸਾਹਿਬ ਦਾ ਜਾਪ ਕਰਦੇ ਨੇ।
ਤਿਨਕਾ ਵੈ ਸਤਿਗੁਰ ਰਖਵਾਰਾ ਵਿਘਨ ਸਰਬ ਤੇ ਦੁੱਖ ਨਿਵਾਰਾ।
ਉਹਨਾਂ ਦੇ ਰਖਵਾਲੇ ਖੁਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਬਣਦੇ ਨੇ, ਤੇ ਜਿਨ੍ਹਾਂ ਦੇ ਰਾਖੇ ਸਤਿਗੁਰੂ ਜੀ ਹੋਣ ਖਾਲਸਾ ਜੀ, ਫਿਰ ਉਹਨਾਂ ਨੂੰ ਕਿਵੇਂ ਕੋਈ ਵਿਘਨ ਹੋ ਸਕਦਾ। ਜਿਨ੍ਹਾਂ ਦੇ ਰਖਵਾਲੇ ਖੁਦ ਸਤਿਗੁਰੂ ਜੀ ਆਪ ਬਣ ਜਾਣ, ਕਹਿੰਦੇ ਉਹਨਾਂ ਦੇ ਰਖਵਾਲੇ ਸਤਿਗੁਰੂ ਜੀ ਆਪ ਬਣਦੇ ਔਰ ਉਹਨਾਂ ਦੇ ਸਾਰੇ ਵਿਘਨ ਤੇ ਸਾਰੇ ਦੁੱਖ ਨਿਵਿਰਤ ਹੋ ਜਾਂਦੇ ਹਨ।
ਤੀਨ ਬਰਖ ਜਬ ਇਸ ਬਿਦ ਬੀਤੀ ਲੈਣਾ ਸੇਵ ਕਰੇ ਯੁੱਧ ਪ੍ਰੀਤੀ।
ਖਾਲਸਾ ਜੀ 3 ਸਾਲ ਬੀਤ ਗਏ ਭਾਈ ਲੈਣੇ ਨੂੰ ਸਤਿਗੁਰਾਂ ਦੀ ਸੇਵਾ ਕਰਦੇ, 3 ਸਾਲ ਦਾ ਸਮਾਂ। ਕਹਿੰਦੇ 3 ਸਾਲ ਦਾ ਸਮਾਂ ਇਹ ਨੀ ਵੇਖਿਆ ਵੀ ਸਾਲ 3 ਬੀਤ ਗਏ, ਪਤਾ ਹੀ ਨਹੀਂ ਲੱਗਾ ਵੀ ਕਿਹੜੇ ਸਮੇਂ ਬੀਤ ਗਿਆ। ਸੇਵਾ ਵਿਚ ਇੰਨੇ ਖੁੱਬੇ ਹੋਏ ਭਾਈ ਲੈਣਾ ਜੀ, ਏਦਾਂ ਸੇਵਾ ਦਾ ਰੂਪ ਹੋਏ ਹੋਏ ਕਿ 3 ਸਾਲ ਦਾ ਸਮਾਂ ਸਤਿਗੁਰਾਂ ਦੀ ਸੇਵਾ ਕਰਦਿਆਂ ਬੀਤ ਗਿਆ।
ਹੁਣ ਨਕੇਤ ਸੁਧ ਲੈਨੇ ਕਾਰਨ ਆਏ ਸਦੀਨੀ ਦੰਭ ਨਿਵਾਰਨ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਆਪ ਹੀ ਆਗਿਆ ਕੀਤੀ ਭਾਈ ਲਹਿਣਾ ਜੀ ਕਿ ਭਾਈ ਲਹਿਣਾ ਜੀ ਘਰ ਬਾਰ ਦੀ ਵੀ ਖਬਰ ਸਾਰ ਲੈ ਆਓ, 3 ਸਾਲ ਹੋ ਗਏ ਤੁਹਾਨੂੰ ਇੱਥੇ। ਭਾਈ ਲਹਿਣੇ ਦਾ ਮਨ ਨਹੀਂ ਕੀਤਾ ਵੀ ਮੈਂ ਘਰ ਜਾਵਾਂ, ਪਤਾ ਕਰਾਂ ਮੇਰੇ ਬੱਚਿਆਂ ਦਾ ਕੀ ਹਾਲ ਹੈ, ਕਾਰੋਬਾਰ ਦਾ ਕੀ ਹਾਲ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਭਾਈ ਲਹਿਣੇ ਨੂੰ, ਭਾਈ ਲਹਿਣਾ ਜੀ ਆਪ ਜੀ ਹੁਣ ਘਰ ਵੀ ਜਾਓ ਤੇ ਘਰ ਜਾ ਕੇ ਆਪਣੇ ਬੱਚਿਆਂ ਦੀ ਸੁਧ ਸਾਰ ਲੈ ਲਵੋ।
ਸੁਣਨ ਦੇਸ਼ ਪ੍ਰਭ ਜਾਏ ਨਾ ਮੋਰੀ ਬੰਦੇ ਪਦ ਪੰਕਜ ਕਰ ਜੋਰੇ।
ਦਮ ਨਿਕੰਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਹੁਕਮ ਸੁਣ ਕੇ ਹੁਣ ਭਾਈ ਲਹਿਣਾ ਜੀ ਕੋਲ ਮੋੜਿਆ ਨਹੀਂ ਗਿਆ। ਹਾਲਾਂਕਿ ਮਨ ਨਹੀਂ ਪਿਆ ਕਰਦਾ ਜਾਣ ਨੂੰ, ਪਰ ਗੁਰੂ ਸਾਹਿਬ ਦਾ ਹੁਕਮ ਹੈ, ਕਿਵੇਂ ਕਹਿੰਦੇ ਮੈਂ ਨਹੀਂ ਜਾਣਾ। ਜਿਹੜੇ ਹਰ ਵੇਲੇ ਸਤਿਗੁਰਾਂ ਦੇ ਹੁਕਮ ਦੇ ਵਿਚ ਹੀ ਰਹਿੰਦੇ, ਮਹਾਰਾਜ ਜੀ ਦੇ ਹੁਕਮ ਚ ਹੀ ਵਰਤਦੇ ਨੇ, ਕਹਿੰਦੇ ਮਹਾਰਾਜ ਜੀ ਦਾ ਹੁਕਮ ਨਹੀਂ ਮੋੜਿਆ ਗਿਆ, ਸਤਿਗੁਰਾਂ ਦੀ ਆਗਿਆ ਨਹੀਂ ਮੋੜੀ ਗਈ। ਸਤਿਗੁਰਾਂ ਦਾ ਹੁਕਮ ਸੁਣਦਿਆਂ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਗਮਨੀ ਪੰਸਰੇ ਦੇ ਦਰ ਧਿਆਨਾ ਮਨ ਫਿਰ ਕਿੰਚਿਤ ਨਾ ਡੁਲਾਨਾ।
ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸੁਣਦਿਆਂ ਸਾਰ ਸ੍ਰੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਨੂੰ ਭਾਈ ਲਹਿਣਾ ਜੀ ਚੱਲ ਪਏ।
ਕ੍ਰਮ ਕਰ ਪਹੁੰਚ ਖੰਡੂਰ ਮਝਾਰਾ ਪਰਵਿਸ਼ਿਓ ਸਦਨ ਮਿਲਿਓ ਪਰਵਾਰਾ।
ਕਿੰਚਿਤ ਨਾਹੇ ਡੁਲਾਨਾ, ਰੰਚਕ ਮਾਤਰ ਵੀ ਆਪਣੇ ਮਨ ਨੂੰ ਡਾਵਾਂ ਡੋਲ ਨੇ ਕੀਤਾ, ਮਨ ਸਿਰ ਕਰਕੇ ਗੁਰੂ ਚਰਨਾਂ ਚ ਚੱਲ ਪਏ। ਕ੍ਰਮ ਕ੍ਰਮ ਕਰਦਿਆਂ ਪੈਂਡਾ ਤੈਅ ਕਰਦਿਆਂ ਭਾਈ ਲਹਿਣਾ ਜੀ ਸ੍ਰੀ ਖਡੂਰ ਸਾਹਿਬ ਪਹੁੰਚੇ ਨੇ ਔਰ ਆਪਣੇ ਘਰ ਦੇ ਵਿਚ ਪ੍ਰਵੇਸ਼ ਕੀਤਾ, ਆਪਣੇ ਪਰਿਵਾਰ ਨੂੰ ਜਾ ਕੇ ਮਿਲੇ ਹਨ।
ਸਭ ਸਭ ਨਰਨ ਕਾਨ ਸੁਣ ਪਾਇਓ ਕਾਲ ਬੀਤੇ ਬੋ ਲੈਣਾ ਆਇਓ।
ਖਡੂਰ ਸਾਹਿਬ ਦੇ ਬਛਿੰਦਿਆਂ ਨੂੰ ਜਿਹੜੇ ਭਾਈ ਲਹਿਣਾ ਜੀ ਦੇ ਸੰਗੀ ਸਾਥੀ ਮਿੱਤਰ ਸਨ, ਰਿਸ਼ਤੇਦਾਰ ਸੰਬੰਧੀ ਸਾਰੇ ਖਡੂਰ ਸਾਹਿਬ ਹੀ ਸਨ, ਸਹੁਰਾ ਪਰਿਵਾਰ ਵੀ ਇੱਥੇ ਹੀ ਸੀ, ਫਿਰ ਸਤਿਗੁਰਾਂ ਦੀ ਭੂਆ ਮਾਤਾ ਭਰਾਈ ਵੀ ਇੱਥੇ ਵਿਆਹੀ ਹੋਈ ਸੀ, ਬੜਾ ਵੱਡਾ ਪਰਿਵਾਰ ਸੀ ਭਾਈ ਲਹਿਣਾ ਜੀ ਦਾ ਇੱਥੇ। ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਿਆ ਕਿ ਭਾਈ ਲਹਿਣਾ ਜੀ ਬੜੇ ਸਮੇਂ ਬਾਅਦ 3 ਸਾਲਾਂ ਬਾਅਦ ਵਾਪਸ ਆਏ ਨੇ, ਇਹ ਸੁਣ ਕੇ ਉਸੇ ਵਕਤ ਕਈਆਂ ਨੂੰ ਚਾਓ ਚੜਿਆ।
ਮਿਲਨ ਹੇਤ ਮਿਲ ਕਰ ਕੈ ਸਭੀ ਸੁਜਸ ਕੈ ਚਲ ਆਏ ਤਬੇ।
ਸੰਗੀ ਸਾਥੀ ਸੀ ਸਤਿਗੁਰਾਂ ਨੂੰ ਮਿਲਣ ਵਾਸਤੇ, ਭਾਈ ਲਹਿਣਾ ਜੀ ਨੂੰ ਮਿਲਣ ਵਾਸਤੇ ਇਕੱਠੇ ਹੋ ਕੇ ਆਉਣ ਲੱਗੇ ਤੇ ਰਸਤੇ ਚ ਆਉਂਦਿਆਂ ਭਾਈ ਲਹਿਣੇ ਦਾ ਸੁਜਸ ਕਰਦੇ ਆਉਂਦੇ ਨੇ, ਭਾਈ ਲਹਿਣਾ ਜੀ ਦੀ ਵਡਿਆਈ ਕਰਦੇ ਆਉਂਦੇ ਨੇ ਵੀ ਬਲਿਆਰ ਜਾਈਏ ਭਾਈ ਲਹਿਣੇ ਤੋਂ। ਵੇਖੋ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇ ਲੇਖੇ ਲਾ ਦਿੱਤੀ ਹੈ, ਕਹਿੰਦੇ ਮੇਰਾ ਸਾਰਾ ਸਮਾਂ ਹੀ ਗੁਰੂ ਸਾਹਿਬ ਦੀ ਸੰਗਤ ਚ ਬੀਤ ਜਾਏ, ਇਹੋ ਜਿਹਾ ਭਾਵ ਉਹਨਾਂ ਦੇ ਹਿਰਦੇ ਚ ਬਣ ਗਿਆ।
ਆਦਰ ਕਰਨ ਨਰਨ ਸਭ ਤਾਈ ਉਠਿਓ ਸੁਮਨ ਚ ਪਰਤੇ ਅਗਵਾਏ।
ਕਹਿੰਦੇ ਜਦੋਂ ਸੰਗੀ ਸਾਥੀ ਮਿਲਣ ਆਏ ਨਾ ਭਾਈ ਲਹਿਣਾ ਜੀ ਨੂੰ, ਤੇ ਭਾਈ ਲਹਿਣਾ ਜੀ ਨੇ ਜਦੋਂ ਉਹਨਾਂ ਨੂੰ ਆਉਂਦਿਆਂ ਵੇਖਿਆ ਤੇ ਪਲਗੇ ਤੋਂ ਉੱਠੇ ਉਹਨਾਂ ਦਾ ਸਤਿਕਾਰ ਕਰਨ ਵਾਸਤੇ, ਉੱਠ ਕੇ ਉਹਨਾਂ ਨੂੰ ਮਿਲਣ ਵਾਸਤੇ ਅੱਗੇ ਨੂੰ ਆਏ ਹਨ।
ਘਰ ਸੋ ਲਾਏ ਮਿਲਿਓ ਸਭ ਸੰਗਾ ਦੇਖਿਓ ਨਰਨ ਸੁਭਾਓ ਉਤੰਗਾ।
ਜਿੰਨੇ ਸਰਬੰਧੀ ਸੀ ਮਿੱਤਰ ਪਿਆਰੇ ਸਨ ਸਭ ਨੂੰ ਗੱਲ ਵਕੜੀ ਭਰ ਭਰ ਕੇ ਭਾਈ ਲਹਿਣਾ ਜੀ ਮਿਲੇ ਨੇ, 3 ਸਾਲਾਂ ਬਾਅਦ ਆਏ ਨੇ, ਮਿਲੇ ਨੇ 3 ਸਾਲਾਂ ਬਾਅਦ, ਤੇ ਕਹਿੰਦੇ ਬੜੇ ਭਾਵ ਨਾਲ ਪ੍ਰੇਮ ਨਾਲ ਉਤੰਗ ਪ੍ਰੇਮ ਨਾਲ ਸਭ ਨੂੰ ਗੱਲ ਵਕੜੀਆਂ ਪਾ ਕੇ ਮਿਲੇ ਹਨ।
ਉਤੋਂ ਸੁਸ਼ੀਲ ਚੌਧਰੀ ਗ੍ਰਾਮ ਉੱਤਮ ਹੈ ਤਖਤ ਮਲ ਨਾਮੂ।
ਖਾਲਸਾ ਜੀ, ਸ੍ਰੀ ਖਡੂਰ ਸਾਹਿਬ ਦੇ ਵਿਚ ਇਕ ਚੌਧਰੀ ਸੀ, ਇਹਦਾ ਨਾਂ ਸੀ ਤਖਤ ਮਲ। ਇਹਦਾ ਸੁਭਾਅ ਬੜਾ ਉੱਤਮ ਸੀ, ਸ੍ਰੇਸ਼ਟ ਸੁਭਾਅ ਦਾ ਇਹ ਧਾਰਨੀ ਸੀ ਤੇ ਤਖਤ ਮਾਲੇ ਦਾ ਨਾਮ ਏ। ਚੌਧਰੀ ਵੀ ਇਸੇ ਨਗਰ ਦਾ ਰਹਿਣ ਵਾਲਾ ਸੀ।
ਦਿਨ ਤਬ ਆਏ ਬੰਧਨਾ ਕੀਨੀ, ਜੀਵ ਨਿਮਰਤਾ ਮੈਂ ਮਤ ਬੀਨੀ।
ਜਦੋਂ ਤਖਤ ਮਲ ਚੌਧਰੀ ਆਇਆ ਨਾ ਭਾਈ ਲਹਿਣਾ ਜੀ ਨੂੰ ਮਿਲਣ ਵਾਸਤੇ, ਬਾਕੀ ਤੇ ਸਾਰੇ ਗੱਲ ਬੱਕੜੀਆਂ ਪਾ ਕੇ ਮਿਲੇ, ਪਰ ਚੌਧਰੀ ਤਖਤ ਮਲ ਨੇ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ, ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ। ਹਾਲਾਂਕਿ ਗੁਰੂ ਨਹੀਂ ਸੀ ਬਣੇ ਉਸ ਸਮੇਂ, ਆ ਕੇ ਚਰਨਾਂ ਤੇ ਮੱਥਾ ਟੇਕਿਆ। ਇਸ ਕਰਕੇ ਮੱਥਾ ਟੇਕਿਆ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ, ਇਹ ਸਤਿਕਾਰ ਜਾਣ ਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਵੰਦਨਾ ਕੀਤੀ, ਜਿਹਦੀ ਮਤ ਸਤਿਗੁਰਾਂ ਦੀ ਸੇਵਾ ਤੇ ਨਿਮਰਤਾ ਵਿਚ ਭਿੱਜੀ ਹੋਈ ਹੈ।
ਤੇ ਬਿਲੋਕ ਲੈਣਾ ਕੈ ਬਚਨਾ, ਮਾਧੁਰਤਾ ਮਿਰਦੁਲ ਜਿਨ ਰਚਨਾ।
ਚੌਧਰੀ ਤਖਤ ਮਲ ਨੇ ਮਹਾਰਾਜ ਜੀ ਨੂੰ ਆ ਕੇ ਮੱਥਾ ਟੇਕਿਆ ਤੇ ਵੇਖ ਕੇ ਭਾਈ ਲਹਿਣਾ ਜੀ ਉਸ ਵਕਤ ਬੋਲੇ ਬੜੇ ਮਿੱਠੇ ਤੇ ਕੋਮਲ ਕੋਮਲ ਬਚਨ, ਬੜੇ ਪਿਆਰੇ ਮਿੱਠੇ ਬਚਨ ਸਤਿਗੁਰੂ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਆਪਣੀ ਰਚਨਾ ਤੋਂ ਬੋਲਦੇ। ਭਾਈ ਲਹਿਣਾ ਜੀ ਬੋਲੇ ਤਖਤ ਮਲ ਚੌਧਰੀ ਨੂੰ ਕਹਿਣ ਲੱਗੇ,
ਮਤ ਬਿਸਾਲ ਗੱਲ ਮਿਲੀਏ ਆਏ, ਬੰਧਨ ਕਰ ਕਿਉਂ ਬੈਠੀ ਹੋ ਜਾਏ।
ਮਹਾਰਾਜ ਜੀ ਕਹਿਣ ਲੱਗੇ, ਚੌਧਰੀ ਸਾਹਿਬ ਤੁਹਾਡੀ ਮਤ ਵਿਸ਼ਾਲ, ਤੁਸੀਂ ਬੜੀ ਮਤ ਵਾਲੇ, ਸਿਆਣੀ ਮਤ ਵਾਲੇ ਹੋ ਤੇ ਤੁਸੀਂ ਮੇਰੇ ਗਲ ਮਿਲੋ। ਤੁਸੀਂ ਤਾਂ ਮੱਥਾ ਟੇਕ ਕੇ ਪਰੇ ਥੱਲੇ ਹੋ ਕੇ ਬਹਿਣ ਲੱਗੇ ਜੇ, ਤੁਸੀਂ ਤਾਂ ਮੇਰੇ ਗਲ ਲੱਗ ਕੇ, ਮੈਨੂੰ ਗਲ ਲੱਗ ਕੇ ਮਿਲੋ।
ਸਭ ਨਰ ਮੈਂ ਤੂੰ ਅਦਕ ਵਡੇਰੇ,
ਨਾਲੇ ਤੁਸੀਂ ਸਾਰਿਆਂ ਵਿਚੋਂ ਵੱਡੇ ਹੋ, ਸਾਡੇ ਤੋਂ ਉਮਰ ਕਰਕੇ ਵੀ ਵੱਡੇ ਹੋ। ਇਹ ਤੁਹਾਨੂੰ ਥੋੜੀ ਸੋਭਦਾ ਵੀ ਤੁਸੀਂ ਸਾਨੂੰ ਮੱਥਾ ਟੇਕੋ, ਤੁਸੀਂ ਸਾਡੇ ਸਾਰਿਆਂ ਵਿਚ ਵਡੇਰੇ ਹੋ, ਵੱਡੇ ਹੋ, ਤੇ ਤੁਸੀਂ ਮੱਥਾ ਟੇਕ ਕੇ ਪਿੱਛੇ ਥੱਲੇ ਭਲਾ ਕਿਉਂ ਬਹਿ ਗਏ ਹੋ? ਤੁਹਾਨੂੰ ਤਾਂ ਸਾਡੇ ਗਲ ਲੱਗ ਕੇ ਮਿਲਣਾ ਚਾਹੀਦਾ।
ਮਨ ਜੇ ਗ੍ਰਾਮ ਅਨਸਾਰ ਤੇਰੇ,
ਕਿਉਂਕਿ ਸਾਡੇ ਨਗਰ ਦੇ ਜਿਤਨੇ ਮਰਜ ਲੋਕ ਨੇ ਤੁਹਾਡੀ ਆਗਿਆ ਚ ਚੱਲਦੇ, ਤੁਸੀਂ ਪਿੰਡ ਦੇ ਚੌਧਰੀ ਹੋ, ਤੁਹਾਡਾ ਰੁਤਬਾ ਵੀ ਵੱਡਾ, ਤੁਹਾਡੀ ਉਮਰ ਵੀ ਵੱਡੀ ਤੇ ਤੁਹਾਡੀ ਮਤ ਵੀ ਸਾਡੇ ਤੋਂ ਬਹੁਤ ਵੱਡੀ ਹੈ, ਤੇ ਤੁਸੀਂ ਏਦਾਂ ਭਲਾ ਕਿਉਂ ਕੀਤਾ ਹੈ?
ਉੱਚੇ ਪਦ ਕੋ ਪਾਏ ਨਿਮਾਏ, ਉੱਤਮ ਸੇ ਜਗ ਦਿਖੇ ਗਿਨਾਏ।
ਤਖਤ ਮਲ ਜੀ, ਇੱਕ ਗੱਲ ਇਹ ਵੀ ਸੰਸਾਰ ਚ ਪ੍ਰਗਟ ਹੈ ਕਿ ਉੱਤਮ ਪਦਵੀ ਨੂੰ ਪ੍ਰਾਪਤ ਕਰਕੇ, ਉੱਚੀ ਪਦਵੀ ਨੂੰ ਪ੍ਰਾਪਤ ਕਰਕੇ ਝੁਕ ਜਾਣਾ, ਜਿਹੜਾ ਉੱਚੀ ਪਦਵੀ ਨੂੰ ਪ੍ਰਾਪਤ ਕਰਕੇ ਨਿਮ ਜਾਏ, ਉਹਨੂੰ ਇਹ ਸੰਸਾਰ ਦੇ ਵਿਚ ਸਿਆਣਾ ਗਿਣਿਆ ਜਾਂਦਾ ਹੈ, ਉਸੇ ਨੂੰ ਉੱਤਮ ਗਿਣਿਆ ਜਾਂਦਾ। ਉੱਤਮ ਉਹ ਨਹੀਂ ਕਿ ਜਿਹੜਾ ਉੱਤਮ ਪਦਵੀ ਤੇ ਬੈਠ ਗਿਆ, ਅਸਲ ਵਿਚ ਉੱਤਮ ਉਹ ਹੈ ਕਿ ਜਿਹੜਾ ਉੱਚੇ ਪਦਵੀ ਤੇ ਉੱਚੀ ਪਦਵੀ ਤੇ ਬੈਠਣ ਦੇ ਬਾਵਜੂਦ ਵੀ ਨੀਵਾਂ ਬਣ ਕੇ ਰਹੇ, ਉਹ ਹੋਰ ਉੱਤਮ ਹੋ ਜਾਂਦਾ, ਉਹ ਹੋਰ ਸ੍ਰੇਸ਼ਟ ਗਿਣਿਆ ਜਾਂਦਾ।
ਫਲ ਕੋ ਪਾਏ ਤਰੋਵਰ ਜੋਈ, ਸ਼ਾਖਾ ਚੁਕੇ ਧਰਨ ਪਰ ਸੋਏ।
ਜਿਵੇਂ ਕਿਸੇ ਫਲਦਾਰ ਦਰਖਤ ਦੇ ਟਹਿਣੀ ਨੂੰ ਫਲ ਲੱਗ ਜਾਏ ਨਾ, ਤੇ ਜਿਹੜੀ ਟਹਿਣੀ ਨੂੰ ਫਲ ਲੱਗਦਾ ਤੇ ਉਹ ਫਲ ਨਾਲ ਹੋਰ ਝੁਕ ਜਾਂਦੀ ਹੈ। ਜਿਹੜੀ ਟਹਿਣੀ ਨੂੰ ਫਲ ਨਾ ਲੱਗੀ ਹੋ, ਲੱਗਾ ਹੋਵੇ ਉੱਚੀ ਹੁੰਦੀ, ਜਿਹਨੂੰ ਫਲ ਲੱਗ ਜਾਏ ਉਹ ਟਹਿਣੀ ਝੁਕ ਜਾਂਦੀ ਹੈ ਫਲ ਦੇ ਨਾਲ। ਏਦਾਂ ਜਿਹੜੇ ਉੱਤਮਤਾਈ ਨੂੰ ਪ੍ਰਾਪਤ ਹੁੰਦੇ ਨੇ, ਉੱਤਮਤਾਈ ਨੂੰ ਪ੍ਰਾਪਤ ਕਰਕੇ ਸਗੋਂ ਝੁਕ ਜਾਂਦੇ ਨੇ, ਨੀਵੇਂ ਹੋ ਜਾਂਦੇ ਨੇ।
ਕਹੇ ਚੌਧਰੀ ਦਵੈ ਕਰ ਜੋਰੇ, ਤੁਮ ਸੁਸ਼ੀਲ ਅੱਛੇ ਪ੍ਰਿਆ ਮੋਰੇ।
ਚੌਧਰੀ ਤਖਤ ਮਲ ਬੋਲਿਆ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ, ਕਹਿਣ ਲੱਗਾ ਭਾਈ ਲਹਿਣਾ ਜੀ, ਤੁਸੀਂ ਬੜੇ ਸੁਸ਼ੀਲ ਸੁਭਾਅ ਦੇ ਧਾਰਨੀ ਹੋ ਤੇ ਤੁਸੀਂ ਮੇਰੇ ਬੜੇ ਪਿਆਰੇ ਵੀ ਹੋ, ਤੁਹਾਡੇ ਨਾਲ ਮੇਰਾ ਬੜਾ ਗਹਿਰਾ ਪਿਆਰ ਹੈ, ਬੜੀ ਗਹਿਰੀ ਪ੍ਰੀਤ ਹੈ।
ਮਹਾਂਪੁਰਖ ਕੇ ਸਿਗ ਚਿਰ ਕਾਲਾ, ਰਹਿ ਕੇ ਕੀਨੀ ਸੇਵ ਵਿਸਾਲਾ।
ਤੁਸੀਂ ਹੁਣ ਕੋਈ ਸਾਧਾਰਨ ਵਿਅਕਤੀ ਨਹੀਂ ਰਹੇ, ਮੇਰੀ ਦ੍ਰਿਸ਼ਟੀ ਨਾਲ ਜੇ ਕੋਈ ਵੇਖੇ ਤੇ ਤੁਸੀਂ ਸਾਧਾਰਨ ਨਹੀਂ ਰਹੇ, ਤੁਸੀਂ ਇੱਕ ਬੜੇ ਵੱਡੇ ਮਹਾਨ ਪੁਰਖ, ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਹੈ, ਉਹਨਾਂ ਕੋਲ ਚਿਰੰਕਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ।
ਮਹਾਂਪੁਰਖ ਕੇ ਪਏ ਸਮਾਨਾ, ਤੁਮਕੋ ਪੂਜਨ ਮੈਂ ਫਲ ਜਾਨਾ।
ਇਸ ਕਰਕੇ ਭਾਈ ਲਹਿਣਾ ਜੀ, ਜਿਨ੍ਹਾਂ ਦੀ ਤੁਸੀਂ ਸੇਵਾ ਕੀਤੀ ਹੈ, ਸੇਵਾ ਕਰਕੇ ਤੁਸੀਂ ਵੀ ਉਹਨਾਂ ਦੇ ਸਮਾਨ ਹੋ ਗਏ ਹੋ, ਤੁਹਾਡੇ ਵਿਚ ਤੇ ਉਹਨਾਂ ਚ ਕੋਈ ਫਰਕ ਨਹੀਂ ਰਿਹਾ। ਹਰੀ ਤੇ ਹਰੀ ਦੇ ਜਨ ਦੋਵੇਂ ਇਕ ਬੇਕੀ ਹੋ ਜਾਇਆ ਕਰਦੇ ਨੇ। ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਕੇ ਤੁਸੀਂ ਵੀ ਮਹਾਂਪੁਰਖ ਰੂਪ ਹੀ ਹੋ ਗਏ ਹੋ। ਇਸ ਕਰਕੇ ਭਾਈ ਲਹਿਣਾ ਜੀ, ਮੈਂ ਤੁਹਾਨੂੰ ਆਪਣਾ ਪੂਜਨੀਕ ਜਾਣਿਆ ਕਿ ਤੁਹਾਡੀ ਪੂਜਾ ਵਿਚ ਹੀ ਮੇਰਾ ਭਲਾ ਹੈ, ਤੁਹਾਨੂੰ ਨਮਸਕਾਰ ਕਰਕੇ ਹੀ ਮੇਰਾ ਭਲਾ ਹੈ।
ਘਰ ਸੋ ਮਿਲਣ ਯੋਗ ਅਬ ਨਾਈ, ਸੇਵਾ ਕਰਨ ਠੱਠੋ ਮਨ ਮਾਈ।
ਮੈਂ ਇੰਨੇ ਯੋਗ ਨਹੀਂ ਭਾਈ ਲਹਿਣਾ ਜੀ ਕਿ ਉੱਠ ਕੇ ਤੁਹਾਡੇ ਗਲ ਨਾਲ ਮਿਲਾਂ, ਮੈਂ ਇਸ ਯੋਗ ਨਹੀਂ ਹਾਂ। ਵੇਖੋ ਕਿੰਨੀ ਸਿਆਣਪ ਹੋਵੇਗੀ ਚੌਧਰੀ ਤਖਤ ਮਲ ਵਿਚ, ਜਿਹੜਾ ਜਾਣਦਾ ਹੈ ਗੁਰੂ ਕੀ ਸੇਵਾ ਕਰਨ ਵਾਲੇ ਸੇਵਕਾਂ ਦਾ ਵੀ ਕਿੱਡਾ ਵੱਡਾ ਉੱਚਾ ਰੁਤਬਾ ਹੈ। ਕਹਿਣ ਲੱਗਾ, ਮਹਾਰਾਜ ਤੁਹਾਡਾ ਰੁਤਬਾ ਬੜਾ ਉੱਚਾ ਜੇ, ਤੇ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਕਿ ਮੈਂ ਤੁਹਾਡੇ ਗਲ ਲੱਗ ਕੇ ਤੁਹਾਨੂੰ ਮਿਲ ਸਕਾਂ।
ਸੁਣ ਸ਼੍ਰੀ ਲੈਣਾ ਹਰਖਿਓ ਭਾਰੇ, ਖੁਸ਼ੀ ਅਧਿਕ ਤੇ ਉਪਰ ਧਾਰੇ।
ਸੁਣ ਕੇ ਭਾਈ ਲਹਿਣਾ ਜੀ ਬੜੇ ਖੁਸ਼ ਹੋਏ ਤੇ ਬੜੀਆਂ ਖੁਸ਼ੀਆਂ ਕੀਤੀਆਂ। ਤਖਤ ਮਲ ਚੌਧਰੀ ਤੇ ਬੜੀਆਂ ਖੁਸ਼ੀਆਂ ਕੀਤੀਆਂ।
ਕਹਿਓ ਬਚਨ ਤੂੰ ਅਤ ਬਿਰਧ ਹੋਵੇ, ਸਤਿਗੁਰ ਭਾਵੇ ਸਭ ਦੁੱਖ ਖੋਵੇ।
ਮਹਾਰਾਜ ਜੀ ਨੇ ਬਚਨ ਕੀਤੇ, ਤਖਤ ਮਲ ਜੀ ਚੌਧਰੀ ਸਾਹਿਬ ਜੀ ਤੁਸੀਂ ਹੋਰ ਵੱਡੇ ਹੋਵੋਗੇ, ਹੋਰ ਬਿਰਧ ਹੋਵੋਗੇ। ਬਿਰਧ ਦਾ ਮਤਲਬ ਵੱਡੇ ਵੀ ਹੈ ਤੇ ਬਿਰਧ ਦਾ ਮਤਲਬ ਵਡੇਰੀ ਉਮਰ ਦਾ ਵੀ ਹੈ। ਤੁਸੀਂ ਲੰਮੀਆਂ ਉਮਰਾਂ ਵਾਲੇ ਹੋਵੋਗੇ ਔਰ ਬੜੇ ਵੱਡੇ ਹੋਵੋਗੇ। ਸਤਿਗੁਰਾਂ ਨੂੰ ਪਾਇਆ ਤੇ ਤੁਹਾਡੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ।
ਪਾਏ ਸਦਨ ਮੈਂ ਸਰਬ ਪਦਾਰਥ, ਜਾਏ ਪਰਲੋਕ ਹੋਏ ਕਿਰਤਾਰਤ।
ਘਰ ਵਿਚ ਸਾਰੇ ਪਦਾਰਥ ਪ੍ਰਾਪਤ ਹੋਣ ਤੇ ਜਦੋਂ ਪਰਲੋਕ ਚ ਜਾਓ ਤੇ ਉਦੋਂ ਵੀ ਪਰਲੋਕ ਤੁਹਾਡਾ ਸਵੱਲਾ ਹੋ ਜਾਏ, ਤੁਹਾਡਾ ਪਰਲੋਕ ਵੀ ਕਿਰਤਾਰਥ ਹੋ ਜਾਏ, ਕਿਰਤਾਰਥ ਹੋ ਕੇ ਪਰਲੋਕ ਨੂੰ ਜਾਓ।
ਤਬ ਤੇ ਨਿਕੇਤ ਕੇ ਮਾਈ, ਕਿਸੀ ਵਸਤ ਕੀ ਕਮਤੀ ਨਾਈ।
ਜਦੋਂ ਭਾਈ ਲਹਿਣਾ ਜੀ ਨੇ ਬਚਨ ਕਹੇ ਨਾ, ਕਹਿਣ ਦੀ ਦੇਰੀ ਸੀ, ਉਸ ਦਿਨ ਤੋਂ ਬਾਅਦ ਚੌਧਰੀ ਤਖਤ ਮਲ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਕਹਿੰਦੇ ਅੱਗੇ ਨਾਲੋਂ ਵੀ ਦੁੱਗਣੇ ਚੁਗਣੇ ਪਦਾਰਥ ਹੋ ਗਏ, ਸਰਬ ਪ੍ਰਕਾਰ ਦੇ ਸੁਖ ਪ੍ਰਾਪਤ ਹੋ ਗਏ।
ਕਰਨੀ ਭਗਤ ਹਿਰਦੇ ਮੈਂ ਜਾਗੀ, ਸਤਿਗੁਰ ਨਾਮ ਸੰਗ ਲਿਵ ਲਾਗੇ।
ਭਗਤੀ ਕਰਨ ਦੀ ਚਾਹਨਾ ਜਿਹੜੀ ਸੀ ਉਹ ਭਾਈ ਤਖਤ ਮਲ ਦੇ ਹਿਰਦੇ ਚ ਜਾਗ ਪਈ ਔਰ ਸਤਿਗੁਰਾਂ ਦੇ ਨਾਮ ਦੇ ਨਾਲ ਭਾਈ ਤਖਤ ਮਲ ਦੀ ਲਿਵ ਲੱਗ ਗਈ, ਲਿਵ ਜੁੜ ਗਈ।
ਬੋਰੋ ਕਰਤ ਪਏ ਸਤ ਭਾਉ, ਉਸਤਤ ਕਰੇ ਲੇਤ ਮੁਖ ਨਾਉ।
ਕਹਿੰਦੇ ਫਿਰ ਸੱਚਾ ਭਾਉ ਹਿਰਦੇ ਚ ਉਹਨਾਂ ਅੰਦਰ ਜਾਗ ਪਿਆ ਤੇ ਭਾਈ ਲਹਿਣਾ ਜੀ ਦੀ ਉਸਤਤ ਕਰਦੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰਦੇ, ਮਹਾਰਾਜ ਜੀ ਦਾ ਨਾਂ ਆਪਣੀ ਰਸਨਾ ਤੋਂ ਲੈਂਦੇ।
ਦੋਏਰਾ ਤੇ ਛਿਨ ਬੈਠੇ ਉਹ ਤਖਤ ਮਲ, ਮਾਨਵ ਅਪਰ ਸੁਬ੍ਰਿੰਦ।
ਜਦੋਂ ਚੌਧਰੀ ਤਖਤ ਮਲ ਤੇ ਹੋਰ ਕੁਝ ਸੱਜਣ ਮਿੱਤਰ ਜਿਹੜੇ ਸਤਿਗੁਰਾਂ ਨੂੰ ਮਿਲਣ ਆਏ ਸਨ, ਮਹਾਰਾਜ ਜੀ ਦੇ ਕੋਲ ਬੈਠੇ ਸੀ ਸਤਿਗੁਰੂ ਗਰੀਬ ਨਿਵਾਸ ਜੀ ਦੇ, ਉਸ ਵਕਤ ਸਤਿਗੁਰਾਂ ਨੇ ਇੱਕ ਪਵਿੱਤਰ ਸ਼ਬਦ ਉਚਾਰਨ ਕੀਤਾ।
ਸ਼ਬਦ ਹੀ ਉਚਾਰਿਓ ਸਤਿਗੁਰੂ, ਸ਼ਰਧਾ ਹਿਤ ਸੁਖ ਕੰਦ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਪਵਿੱਤਰ ਪਾਵਨ ਸ਼ਬਦ ਜੋ ਭਾਈ ਲਹਿਣਾ ਜੀ ਨੇ ਸੁਣ ਕੇ ਕੰਠ ਕੀਤਾ ਹੋਇਆ ਸੀ। ਇਹਨਾਂ ਦਾ ਪ੍ਰੇਮ ਵੇਖ ਕੇ, ਇਹਨਾਂ ਦੀ ਭਾਵਨਾ ਵੇਖ ਕੇ ਸਤਿਗੁਰੂ ਜੀ ਨੇ ਉਸ ਵਕਤ ਤੇ ਸ਼ਬਦ ਉਚਾਰਨ ਕੀਤਾ।
ਸੋਹੇ ਮਹਿਲਾ ਪਹਿਲਾ, ਜਿਨ ਕੋ ਭਾਂਡੇ ਪਾਓ ਤਿਨਾ ਸਵਾਰ ਸੀ।
ਮਹਾਰਾਜ ਜੀ ਨੇ ਸੂਈ ਰਾਗ ਦਾ ਸ਼ਬਦ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਸ਼ਬਦ ਇਹਨਾਂ ਨੂੰ ਸੁਣਾਇਆ ਕਿ ਇਹਨਾਂ ਦੀ ਕਲਿਆਣ ਹੋਵੇ। ਸੁਣ ਕੇ ਸ਼ਬਦ ਉਚਾਰਿਆ ਕਿ ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਭਾਂਡੇ ਵਿਚ ਪ੍ਰੇਮ ਹੈ, ਭਾਉ ਕਹਿੰਦੇ ਨੇ ਪ੍ਰੇਮ ਨੂੰ, ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਭਾਂਡੇ ਚ ਪ੍ਰੇਮ ਹੈ, ਉਨ੍ਹਾਂ ਨੂੰ ਖੁਦ ਮੇਰੇ ਸਤਿਗੁਰੂ ਜੀ ਆਪ ਆਪਣੇ ਹੱਥੀ ਸਵਾਰਦੇ ਨੇ। ਸਵਾਰਸੀ ਦਾ ਮਤਲਬ ਜਿਵੇਂ ਕਿਸੇ ਭਾਂਡੇ ਨੂੰ ਧੋ ਕੇ ਸਾਫ ਕਰ ਦੇਈਦਾ, ਉਜਲਾ ਕਰ ਦੇਈਦਾ। ਜਿਨ੍ਹਾਂ ਅੰਤਹਿਕਰਨਾਂ ਵਿਚ ਪ੍ਰੇਮ ਹੈ ਗੁਰੂ ਦਾ, ਉਨ੍ਹਾਂ ਅੰਤਹਿਕਰਨਾਂ ਦੀ ਮੈਲ ਨੂੰ ਧੋ ਕੇ ਸਤਿਗੁਰੂ ਜੀ ਨਿਵਿਰਤ ਕਰ ਦਿੰਦੇ ਨੇ।
ਸੁਖੀ ਕਰੈ ਪਸਾਉ ਦੁੱਖ ਵਿਸਾਰਤੇ।
ਉਨ੍ਹਾਂ ਦੇ ਅੰਦਰ ਸੁੱਖਾਂ ਦਾ ਪਸਾਰਾ ਸਤਿਗੁਰੂ ਜੀ ਪਸਾਰਦੇ ਨੇ ਔਰ ਉਨ੍ਹਾਂ ਦੇ ਸਾਰੇ ਦੁੱਖਾਂ ਨੂੰ ਨਿਵਿਰਤ ਕਰ ਦਿੰਦੇ ਨੇ। ਸੁੱਖ ਪਸਾਰ ਕੇ, ਪਸਾਓ ਦਾ ਮਤਲਬ ਹੁੰਦਾ ਸੁੱਖ ਦੇ ਕੇ, ਸੁੱਖਾਂ ਦੀਆਂ ਦਾਤਾਂ ਪਸਾਰ ਕੇ, ਉਹਨਾਂ ਦੇ ਸਾਰੇ ਦੁੱਖਾਂ ਨੂੰ ਸਤਿਗੁਰੂ ਜੀ ਨਿਵਿਰਤ ਕਰ ਦਿੰਦੇ ਨੇ।
ਸਹਿਸਾ ਮੂਲੇ ਨਾਏ ਸਰ ਪਰ ਤਾਰਸੀ,
ਭਾਈ ਉਹਨਾਂ ਨੂੰ ਤਾਂ ਮੇਰੇ ਸਤਿਗੁਰੂ ਸਰ ਪਰ ਮਤਲਬ ਛੇਤੀ, ਜਿਹਨਾਂ ਅੰਦਰ ਪ੍ਰੇਮ ਹੈ ਨਾ ਗੁਰੂ ਦਾ, ਉਹਨਾਂ ਨੂੰ ਤਾਂ ਮੇਰੇ ਸਤਿਗੁਰੂ ਬੜੇ ਛੇਤੀ ਤਾਰ ਲੈਂਦੇ ਨੇ। ਇਹਦੇ ਵਿੱਚ ਤਾਂ ਕੋਈ ਮੂਲੋਂ ਹੀ ਸਹਿਸਾ ਨਾ ਕਰੇ, ਮੂਲੋਂ ਹੀ ਇਸ ਗੱਲ ਵਿੱਚ ਕੋਈ ਸੰਸਾ ਨਾ ਕਰੇ, ਇਹਦੇ ਚ ਕੋਈ ਦੋ ਰਾਏ ਨਹੀਂ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ, ਉਹਨਾਂ ਨੂੰ ਮੇਰੇ ਸਤਿਗੁਰੂ ਜੀ ਬੜੀ ਛੇਤੀ ਨਾਲ ਤਾਰ ਲੈਂਦੇ ਹਨ।
ਜਿਨ੍ਹਾਂ ਮਿਲਿਆ ਗੁਰ ਆਏ ਜਿਨ੍ਹਾਂ ਕੋ ਲਿਖਿਆ,
ਜਿਨ੍ਹਾਂ ਦੇ ਭਾਗਾਂ ਵਿੱਚ ਲੇਖ ਲਿਖ ਦਿੱਤੇ ਨੇ ਨਾ ਨਿਰੰਕਾਰ ਨੇ, ਅਕਾਲ ਪੁਰਖ ਨੇ, ਉਹਨਾਂ ਨੂੰ ਗੁਰੂ ਮਿਲਦਾ ਹੈ। ਗੁਰੂ ਵੀ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ ਗੁਰੂ ਖਾਲਸਾ ਜੀ, ਗੁਰੂ ਵੀ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਭਾਗਾਂ ਵਿੱਚ ਪਰਮੇਸ਼ਰ ਨੇ ਲੇਖ ਪਾਏ ਹੋਣ। ਇਹ ਲੇਖ ਖਾਲਸਾ ਜੀ ਅਸੀਂ ਜਨਮ ਤੋਂ ਨਾਲ ਲੈ ਕੇ, ਧੁਰ ਤੋਂ ਨਾਲ ਲੈ ਕੇ ਆਉਂਦੇ ਜਿਹੜੇ ਸਾਡੇ ਮੱਥੇ ਦੇ ਲੇਖ ਨੇ, ਇਹਨਾਂ ਲਿਖਿਆ ਹੋਇਆ ਲੇਖਾਂ ਦੇ ਮੁਤਾਬਕ ਹੀ ਗੁਰੂ ਮਿਲਦਾ, ਉਹਨਾਂ ਨੂੰ ਗੁਰੂ ਆ ਕੇ ਮਿਲਦਾ ਜਿਨ੍ਹਾਂ ਦੇ ਲੇਖ ਲਿਖੇ ਹੋਏ ਨੇ।
ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ,
ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲਦਾ ਨਾ ਸਤਿਗੁਰੂ ਜੀ, ਫਿਰ ਉਹਨਾਂ ਨੂੰ ਪਰਮੇਸ਼ਰ ਦੇ ਅੰਮ੍ਰਿਤ ਰੂਪੀ ਨਾਮ ਦੀ ਦੀਕਸ਼ਾ ਦਿੰਦੇ ਨੇ। ਗੁਰੂ ਕੀ ਕਰਦਾ? ਆਪਣੇ ਸਿੱਖ ਨੂੰ ਦੀਕਸ਼ਾ ਦਿੰਦਾ, ਸਿੱਖਿਆ ਦਿੰਦਾ। ਕਹਿੰਦੇ ਜਿਨ੍ਹਾਂ ਦੇ ਭਾਗਾਂ ਚ ਗੁਰੂ ਮਿਲਣਾ ਲਿਖਿਆ, ਜਿਨ੍ਹਾਂ ਨੂੰ ਫਿਰ ਗੁਰੂ ਮਿਲਿਆ ਭਾਗਾਂ ਵਾਲਿਆਂ ਨੂੰ, ਫਿਰ ਉਹਨਾਂ ਨੂੰ ਅੰਮ੍ਰਿਤ ਰੂਪੀ ਹਰੀ ਪਰਮੇਸ਼ਰ ਦੇ ਨਾਮ ਦੀ ਦੀਕਸ਼ਾ ਸਿੱਖਿਆ ਉਹ ਸਤਿਗੁਰਾਂ ਨੇ ਦਿੱਤੀ ਹੈ।
ਚੱਲ ਸਤਿਗੁਰ ਭਾਏ ਭਵੈ ਨਾ ਭਿਖਿਆ
ਜੀ, ਜਿਹੜੇ ਸਤਿਗੁਰਾਂ ਦੇ ਭਾਣੇ ਚ ਚੱਲਦੇ ਨੇ, ਗੁਰੂ ਦੇ ਹੁਕਮ ਚ ਚੱਲਦੇ ਨੇ, ਸਤਿਗੁਰਾਂ ਦੇ ਹੁਕਮ ਤੋਂ ਬਾਹਰ ਨਹੀਂ ਚੱਲਦੇ ਖਾਲਸਾ ਜੀ, ਫਿਰ ਉਹਨਾਂ ਨੂੰ ਕਿਤੇ ਦਰ ਦਰ ਤੇ ਭਿਖਿਆ ਨਹੀਂ ਮੰਗਣੀ ਪੈਂਦੀ, ਉਹਨਾਂ ਨੂੰ ਦਰਾਂ ਦਰਾਂ ਮੂਹਰੇ ਅੱਗੇ ਜਾ ਕੇ ਮੰਗਾਂ ਨਹੀਂ ਮੰਗਣੀਆਂ ਪੈਂਦੀਆਂ। ਜਿਨ੍ਹਾਂ ਨੇ ਗੁਰੂ ਦੇ ਹੁਕਮ ਚ ਚੱਲਣਾ ਕੀਤਾ ਹੈ, ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਲੋੜਾਂ ਮੇਰੇ ਸਤਿਗੁਰੂ ਜੀ ਆਪ ਹੀ ਪੂਰੀਆਂ ਕਰ ਦਿੰਦੇ, ਉਹਨਾਂ ਨੂੰ ਕਿਤੇ ਮੰਗਣ ਦੀ ਲੋੜ ਨਹੀਂ ਪੈਂਦੀ।
ਜਾਂ ਤੋ ਮੈਲ ਹਜੂਰ ਦੂਜੇ ਨਿਵੇਂ ਕਿਸ,
ਜਿਹਦੇ ਸਾਹਮਣੇ ਦੀਨ ਦੁਨੀਆਂ ਦੇ ਮਾਲਕ ਆਪ ਖਲੋਤੇ ਹੋਣ, ਅਕਾਲ ਪੁਰਖ ਦਾ ਮਹਿਲ ਸਾਹਮਣੇ ਹੋਵੇ, ਫਿਰ ਉਹ ਕਿਸੇ ਦੂਜੇ ਅੱਗੇ ਨਿਮ ਸਕਦਾ? ਫਿਰ ਉਹ ਕਿਸੇ ਦੂਜੇ ਅੱਗੇ ਕਿਵੇਂ, ਦੂਜਾ ਨਿਵੇਂ ਕਿਸ, ਫਿਰ ਉਹ ਕਿਸੇ ਦੂਜੇ ਅੱਗੇ ਕਿਵੇਂ ਨਿਵੇਂ ਨੇ? ਕਹਿੰਦੇ ਜੇ ਉਹਨੂੰ ਆਪਣਾ ਮਾਲਕ, ਆਪਣਾ ਪਿਰ, ਵਾਹਿਗੁਰੂ ਪਰਮੇਸ਼ਰ ਆਪਣੇ ਸਾਹਮਣੇ ਦਿਸ ਰਿਹਾ, ਤੇ ਫਿਰ ਉਹਨੂੰ ਛੱਡ ਕੇ ਉਹ ਦੂਸਰੇ ਅੱਗੇ ਕਿਵੇਂ ਨਿਵੇਂ?
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਤ,
ਜਿਹੜੇ ਗੁਰੂ ਵਾਲੇ ਬਣ ਗਏ, ਜਿਨ੍ਹਾਂ ਨੇ ਗੁਰੂ ਦੀ ਦੀਖਿਆ ਲੈ ਲਈ, ਜਿਹੜੇ ਗੁਰੂ ਦੇ ਭਾਣੇ ਤੇ ਗੁਰੂ ਦੀ ਰਜਾ ਚ ਚੱਲਦੇ ਨੇ, ਜਿਨ੍ਹਾਂ ਨੂੰ ਆਪਣੇ ਸਾਹਿਬ ਜੀ ਆਪਣੇ ਸਾਹਮਣੇ ਸਨਮੁਖ ਦਿਸਦੇ ਨੇ, ਪਰਮੇਸ਼ਰ ਦੇ ਦਰ ਤੇ ਖਲੋਤੇ ਹੋਏ ਜਿਹੜੇ ਦਰਵਾਣੀ, ਦਰਵਾਣੀ ਕਹਿੰਦੇ ਦਰਵਾਨਚੀਆਂ ਨੂੰ, ਜਿਹੜੇ ਦਰਵਾਜੇ ਤੇ ਖਲੋਤੇ ਦਰਵਾਨਚੀ ਨੇ, ਕਹਿੰਦੇ ਫਿਰ ਉਹ ਦਰਵਾਨਚੀ ਉਹਨਾਂ ਨੂੰ ਇਹ ਨਹੀਂ ਪੁੱਛਦੇ ਵੀ ਕਿੱਥੇ ਚੱਲਿਆ, ਕਹਿੰਦੇ ਫਿਰ ਉਹਨਾਂ ਦਾ ਆਉਣਾ ਸਹਿਜੇ ਹੋ ਜਾਂਦਾ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ।
ਬੋਲੇ ਸੋਨਿਆ
ਸਤਿ ਸ੍ਰੀ ਅਕਾਲ,
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਤ,
ਉਹਨੂੰ ਕੋਈ ਨੀ ਪੁੱਛਦਾ ਦਰਵਾਜੇ ਦੇ ਉੱਤੇ, ਦਰਵਾਨਚੀ ਨੀ ਪੁੱਛਦੇ ਤੂੰ ਕੌਣ ਹੈ, ਕਹਿੰਦੇ ਉਹਨਾਂ ਦਾ ਆਉਣਾ ਜਾਣਾ ਆਪਣੇ ਮਾਲਕ ਦੇ ਦਰ ਤੇ ਸਹਿਜੇ ਹੋ ਜਾਂਦਾ ਹੈ।
ਛੁੱਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ,
ਫਿਰ ਕਹਿੰਦੇ ਜਿਹਦੇ ਤੇ ਮੇਰੇ ਸਾਹਿਬ ਦੀ ਨਜ਼ਰ ਹੋ ਜਾਏ ਨਾ ਕਿਰਪਾ, ਉਹ ਆਪ ਤਾਂ ਛੁੱਟਦਾ ਹੀ ਹੈ, ਉਹ ਹੋਰ ਵੀ ਬੋਲ ਕੇ ਕਈਆਂ ਨੂੰ ਛੁਡਾ ਦਿੰਦਾ ਵੀ ਇਹਨਾਂ ਨੂੰ ਵੀ ਛੱਡ ਦਿਓ, ਜਿਹਦੇ ਵਾਸਤੇ ਉਹ ਕਹਿ ਦੇਣ ਨਾ ਮਹਾਂਪੁਰਖ ਜਿਨ੍ਹਾਂ ਤੇ ਮੇਰੇ ਸਤਿਗੁਰਾਂ ਦੀ ਨਜ਼ਰ ਹੈ, ਕਿਰਪਾ ਹੈ, ਉਹ ਕਹਿ ਦੇਣ ਵੀ ਜਾ ਭਾਈ ਛੁੱਟ ਜਾ, ਤੂੰ ਵੀ ਛੁੱਟ ਗਿਆ, ਜਿਹਦੇ ਵਾਸਤੇ ਕਹਿ ਦਿੱਤਾ, ਕਹਿੰਦੇ ਫਿਰ ਉਹਨੂੰ ਵੀ ਬੰਧਨ ਨਹੀਂ ਪੈਂਦੇ, ਉਹ ਵੀ ਛੁੱਟ ਜਾਂਦਾ ਹੈ। ਉਹਨਾਂ ਦੇ ਬੋਲ ਵੀ ਮੇਰੇ ਮਾਲਕ ਜੀ ਪਗਾਉਂਦੇ ਨੇ, ਜਿਨ੍ਹਾਂ ਤੇ ਮੇਰੇ ਮਾਲਕ ਦੀ ਸਾਹਿਬ ਦੀ ਨਜ਼ਰ ਹੈ, ਉਹਨਾਂ ਦੇ ਤਾਂ ਬੋਲਾਂ ਨਾਲ ਵੀ ਕਹਿੰਦੇ ਬੰਨੇ ਹੋਏ ਛੁੱਟ ਜਾਂਦੇ ਨੇ।
ਕੱਲੇ ਆਣੇ ਆਪ ਜਿਸ ਨਾਈ ਦੂਜਾ,
ਕਹਿਣ ਲੱਗੇ ਕੱਲੇ ਆਣਾ ਆਪ ਜਿਸ ਨਾਹੀ ਦੂਜਾ ਮਤੈ ਕੋਏ, پرمیشر آپ ہی جنو بھیجتا وہ کلے ہوئے سنسار آدھے نے وہ کسی دوجے دی مت سلاح نہیں لینا کہ میں انو بھیجا جا انو سد لوا نہ سدن ویلے کسی دی مت لینا سلاح لینا تے نہ ہی بھیجن ویلے کسی دی سلاح لینا وہ اپنی مرضی کردا سوائے اچھا نال وچردا ہے
چاہے اسارے ساج جانا سب کو
کہا کے اسارن والا ہے تے سب نو ساج کے سارے نو جانن والا ہے ہر ایک نو جاننا ہے پرمیشر نے کیڑی تو لے کے برہما تک جتنے جیو نے سارے آگے بچ کیڑی تو لے کے برہما تک جتنے جیو سب نو میرا مالک پرمیشر آپ جاندا ہے کیونکہ سارے اسے دے ساجے ہوئے نے اسے دے سارے ہوئے نے اوہی سارے نو ٹان والا ہے
ناو نانک بکتیر نظری کرم ہوئے
گرو نانک صاحب سچے پاتشاہ جی کہندے پرمیشر دے نام روپی جڑی بخشش ہے اے تا پائی کوئی کرم جاگ پین جا میرے ست گران دی نظر ہو جائے کرپا درشتی ہو جائے تے صاحب دی نظر دے نال ایسے نام دی بخشش پراپت ہندی ہے اے پوتر شبد پائی لہنا جی نے جو گرو نانک صاحب دا اچارن کیتا ہویا ہے اس ویلے چودھری تخت مل تے ہور جڑے سنگی بیٹھے سن انہاں پرتھائے اچارن کیتا ہے
تے چن سن کے بندن کینی او دکھے مت سب کی پینی
سن کے اس ویلے سارے نے بندنا کیتی نمسکار کیتی ستگران دے پرم پیار دے وچ سارے دی مت بھجی ہوئی اے شبد سن کے سارے تے اثر ہویا سب دے من تے اثر ہویا اور مت سارے دی پریم چ بھج گئی
اس پرکار مل کی نو گون لینا رہو کتک دن پونگ
جن سنگی ساتھی آئے سن مل کے پائی لینا جنل کچھ سما بچن بلاس کر سن کے چلے گئے ہن کوئی دنیاوی گل نہیں ہندی پائی لینا جی کول ہن تاں گرو دی گل ہی کردے نے اگے آندے سی دنیاوی بچن بھی کتے چل جاندے ہون گے پر ہن تاں مہاراج جی دی گل ہی چلی ہے گرو نانک صاحب دی تے سن کے ستگراں دے کولوں چلے گئے پائی لینا جی اپنے گھر دے وچ کچھ دن رہے ہن
کب ایک چت جی کب ایک چھن چت پرچت نائی
کہندے گھر وچ من نہیں لگدا پائی لینا جی گھر وچ چت ایک چھن ماتر بھی نہیں لگا
کب آنگن کب باہر جائیں
کہندے کدے کمرے وچ بہندے تے ایک دم اتاولے ہوندے تے باہر ویڑے چ آ جاندے تے ویڑے چ آوندے کئی وار ایک دم اتاولے ہوندے تے باہر کے جڑا کرتار پور صاحب نو رستہ جاندا ہے اس رستے تے آ کے کھلو جاندے نے
گر پد پنکج ٹھگ من چھورا تن آیو نکیت کی اورا
من لگے کیویں من تا ایتھے ہے ہی نہیں من تا چھڈ آئے نے کرتار پور صاحب جو گرو نانک صاحب دے چرنا چ ایتھے تے کلا تن آیا تے تن کلا کیویں ٹکے جے من گرو نانک صاحب دے چرنا چ چھڈیا ہویا کہندے من تا ستگراں دے چرنا وچ چھڈ آئے نے اور ایتھے تن گھر چل کے آیا ہے
کیسے ہوئے چین من مائی چند چکور چیت چیت چائے
چیت نو چین ملے چکور دے جدو تک چند نو نی ویکھ دی چکور ادو تک اور نو چین نی ملدا تے کیویں چین آوے پائی لینے دے من نو جدو تک گرو نانک صاحب دی مورت نی پی دسدی ستگراں دا سونا سروپ جدو تک نظر نی پیا ہوندا ادو تک کیویں پائی لینے دے من نو چین ملے
لوچن کمل رہے السائے بن اپنو پریتم رب پائے
کہندے اکھاں اڑسائیاں رہندیاں نے اکھاں اڑسائیاں رہندیاں نیند نہیں آوندی تے ہر ویلے اکو ٹک ٹکی لگی ہوئی ہے کہ جویں چک بھی سورج نو ویکھنا چاہندی ہے ایداں پائی لہنا جی دے نیتر جگت گرو گرو نانک صاحب جی دے سونے سروپ نو ویکھنا چاہندے ہن
کسوں کہ نہ رہ اداسا
پر اپنے اندر دی ویدن کسے نو کہندے نہیں دسن کی کسے نو کہن کی من ہی من اداس رہندے ہن
کرت نہ سد اور کاج اواسا
گھر دے کام کار وچ کسے پاسے سد نہیں لئی کی ہو رہا دکان وچ دکان کیویں چل رہی ہے کسے دی کوئی سد سار گھر دی نہیں لئی
رہے الپ دن بیچ کھنڈورے پونچے چلیو نکت گر پورے
کہندے تھوڑے ایک دن ہی رہے وہ بھی اوکھے سوکھے پتہ نہیں ایک ایک دن کنے کنے یگاں دے سمان بیتے ہیں ایک ایک کڑی کیویں یگاں دے سمان بیتی ہے کہندے کچھ دن کھڈور صاحب رہ کے کرتار پور صاحب چلن دی چاہنا کیتی
سبین سو مل کر اس سنگا گمنیوں پنت ہردے سو امنگا
سارے پروار نو جیاں نو بچیاں نو ساگ سربندیاں نو ملے تے مل کے پائی لینا جی نے کرتار پور صاحب نو چلن واسطے پینڈا پھڑ لیا
نر کہہ رہے رہو کچھ اوری بہت دن میں آئیو نج ٹھوری
نگر نواسی سی کہن لگے پائی لینا جی ہالے تانوں پانچ سات دن آیا نو نہیں ہوئے تے تسی چل بھی پیو بڑے چراں بعد گھر مڑے سی کچھ دن ہور اٹک جاندے کچھ دن ہور رہ جاندے
یتھا یوگ سب سو کہنی کے پہنچی پور کرتار جی کے
پائی لینا جی نے سب نو یتھا یوگ آخیا پائی ہن ہور بہتا سما نہیں میں رہ سکدا میں ستگراں دے کول جانا ہے سب نو تیرج دے کے یتھا یوگ جواب دے کے پائی لینا جی سری کرتار پور صاحب چل کے آئے
جائے درس دیکھیو سکھ دائی من بن فنی منو من پائے
کہندے جدوں ستگرو جی دے دربار چائے تے دوروں میرے ستگرو گرو نانک صاحب دی مورت ڈٹھی اینی خوشی ہوئی کہندے جویں کسے سپ دی منی گواچی ہوئے تے اچانک اونوں مل جائے تڑپ دے ہوئے نو تے اونوں خوشی ہوندی ہے نا ایداں ستگراں دے درشن کر کے تن من ہوئے نہال جاں گر دیکھاں سامنے تن تے من نہال ہو گیا مہاراج جی دے درشن پرسدیاں ہردا گد گد ہو اٹھیا
شرن شرن کہ چرن گہانے نمو کین پر دند سمانے
اور کے آئے اندر شرن 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 مہاراج میں آپ جی دی شرن چاہا نمسکار کرن واسطے کہندے جویں ڈنڈا ڈگدا نا زمین تے ایداں پائی لینا جی مہاراج گرو نانک صاحب دے چرنا تے ڈگ پئے نے ہاں جی
پرکھا پلا کرے کرتارا اس کے ٹھگ بٹھائے ستکارا
مہاراج جی نے اگوں اسیس کی دتی پرکھا کرتار پلا کرے تیرے چت چو کرتار نہ وسرے یہ کہہ کے بڑے ستکار نال پائی لینا جی نو لاگے بٹھایا
لینے تورن ہی چل آیو رہنن کے نہ کیوں من بھائیو
جی کہندے لینے ہاں بڑی چیتی چل آئے ہو جے گھر چ من نہیں لگا تہاڈا گھر وچ من چت نہیں جڑیا تہاڈے من چ اچھا نہیں ہوئی کہ گھر چ کچھ دن ہور اٹک جاندے
تم سب جانو شری جگناتھا آون رہن نہیں مجھ ہاتھا
بھائی لینے نے ہاتھ جوڑے تے آخیا صاحب جانی جان تسی سب کچھ جان دے ہو ایتھے آونا اتھو جانا میرے ہاتھ چ نہیں رہا ہوں بھیجا تہاڈا گیا سی تے سدیا بھی تہاڈا آیا ہاں مہاراج ہن میرے اختیار نہیں رہا آونا جانا اے آپ جی دے ادھین ہے
جیوں پتنگ وے ڈور ادھینا چاہے کھڈار کرک دب لینا
پتنگ ڈوری دے ادھین ہوندی ہے نا تے جے نے ڈوری پھڑی ہوے او چاہے کھچ لوے تے پمے چھڈ دے وے مہاراج او تا ڈوری جے نے پھڑی ہے او دے اختیار ہے
اس کے سیو بکھے من لاوا دیکت درد رہتی ہل ساوا
سیوا وچ من لا لیا تے ستگراں دے درشن کر کر من خوش ہو گیا کھیڑے وچ ہل سایا وگاس وچ آ گیا من مہاراج جی دی سیوا وچ پائی لہنا جی جٹ گئے ہن جویں میرے صاحب غریب نواز پاتشاہ ترس کر رہے نے صاحباں دی ہور پاون کتھا آپ جی اگلے پرسنگ